बात निहंजय रूप रंग और रेख पे को कह न सकते। अचल मूर्ति अनुपह प्रकाश मितो कही जाए और इंद्र इंद्राण सहसा गण जाए त्रिपवन महीप सुर नर सुर नेत नेत बंत्रण कहत तय सर्वनाम कथय कवन कर्म नाम वर्ण सुमत त्रिपवन महीप सुर नर सुर नेत नेत बंत्रण कहत तय सर्वनाम कथय कवन कर्म नाम वर्ण सुमत सदा सच्चिदानंद स्त्रिंग प्रनाशी क्रीम कुनिंदा समसुल निवासी सदा सच्चिदानंद स्त्रिंग प्रनाशी क्रीम कुनिंदा समसुल निवासी चतुर चक्रवर्ती चतुर चक्र पूते शिवंग शिवंग सर्वदा सर्वजुगते दुकालं प्रनाशी दयालं स्वरूपे सदांग संगे अपंगंग मुते द्वारं प्रणाशी दयालं स्वरूपे सदांग संगे अपंगंग मुते कहां बुद्ध प्रभु तुच्छ हमारी बन सके मैं मजो तिहारी हम न सकत कर शिव तुम्हारी आपने हो तुम कथा सुधारी भूख उचर शास्त्र खट पिंग गिरन चढ़ जाए अंध लखे बदरो सुने जो काल कृपा कराए शुक्र द्वार का छाड़ कह गए तुम्हारो द्वार बह गए की लाज से गोविंदा से तुम्हार सुकोटल गुरु सेवियन से सुहाए दर्शन पर से गुरु के जन्म मरण दुख जाए वो ऐसे कसम दिन अरसों पुरसों छठी है तू डिठे सच्चे पातशाह मन जन्म जन्म दी कटी है सज्जन सच्चा पातशाह सिरसाह साह इस पास बैठ आंसो ये सब नावे साह सज्जन सच्चा पातशाह सिरसाह साह इस पास बैठ आंसो ये सब नावे साह
वाहेगुरु साहेब जियो सोरठ महला पंजवा गुरपुरा कीती पूरी प्रभ रव रहया भरपूरी गुरपुरा कीती पूरी प्रभ रव रहया भरपूरी खेम कुशल भया इशनाना पार ब्रह्म बिटो गुरबाना गुरु के चरण कवन निध तारे बिघन न लाग तिल का कोई कारज सगल सवारे रहाओ मेल साधु दुर्मत खोए पातत पनीज सब होए रामदास सरोवर नाते सब लाथे पाप कमाते गुण गोविंद नित गाइए साध संग मिल त्याईए मन बासत बल पाए गुरपुरा हृदय त्याए गुरु गोपाल आनंदा जप जप जीव परमानंदा जन नानक नाम त्याया प्रभ अपना बिरद रखाया गुरु गोपाल आनंदा जप जप जीव परमानंदा जन नानक नाम त्याया प्रभ अपना बिरद रखाया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਆਸਾਰ ਤਪੰਦਾ ਤਿਸ ਲੱਗਾ, ਹਰ ਨਾ ਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋਇਆ ਭਾਏ ਗੁੱਚੀ ਐ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ, ਰਹਿਣ ਬਿਹਾਨੀ ਪਛਤਾਣੀ ਉਠ ਚੱਲੀ ਗਈ ਨਿਰਾਸ, ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾਰ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਆਸਾਰ ਤਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸਿੰਘ ਜੀ, ਆਪ ਗੁਰੂ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸਜ ਕੇ ਪਹਿਲਾਂ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ, ਨਿਰਮੋਲ ਗਹੀਰਾ ਆਨੰਦ ਗੁਮੀ ਗਹੀਰਾ, ਉਹ ਸਰਵਣ ਕਰਦਿਆਂ ਹੋਇਆ ਜਿਹਦੇ ਵਿੱਚ ਗੁਰਮੁਖਾਂ ਦੀ ਵਿਵਸਥਾ ਦਾ, ਨਾਮ ਸਿਮਰਨ ਵਾਲਿਆਂ ਦਾ ਵਿਸ਼ੇਸ਼ ਵਿਚਾਰ ਸੀ। ਬੇਸ਼ੱਕ ਉਹ ਸ਼ਬਦ ਦੇ ਪਦਿਆਂ ਚੋਂ ਕੁਝ ਹੋਰ ਪ੍ਰਤੀਤ ਹੁੰਦਾ ਹੈ, ਅਤੇ ਉਸਦੇ ਵਿੱਚ ਗੁਰਮੁਖਾਂ ਦੀ ਜਿਹੜੀ ਵਿਵਸਥਾ, ਉਸਦਾ ਰਹੱਸ ਪੂਰਨ ਸੀ। ਜਿਵੇਂ ਪਹਿਲਾਂ ਉਹ ਅੰਤਨ ਰਾਮ ਬੇਨ ਗਾਜੈ, ਮਧੁਰ ਮਧੁਰ ਧੁਨ ਅਨਹਦ ਗਾਜੈ, ਤਨ ਤਨ ਨੇਗਾ ਰੋ ਵਾਵਲੀ, ਤਨ ਤਨ ਕ੍ਰਿਸ਼ਨ ਓਡੈ ਕਾਮਲੀ, ਤਨ ਤਨ ਮਾਤਾ ਜੈ ਦੇਵ ਕੀ, ਜੇ ਗ੍ਰਹਿ ਰਮਈਆ ਕਮਲਾ ਪਤੇ, ਤਨ ਤਨ ਉਹ ਬਨਖੰਡ ਬਿੰਦਰਾ ਬਣਾ, ਜੈ ਖੇਲੇ ਸ੍ਰੀ ਨਾਰਾਇਣ। ਅਤੇ ਜੋ ਸਾਡੀ ਭਾਰਤ ਭੂਮੀ ਵਿੱਚ ਭਗਤ ਸੰਤ ਹਿੰਦੂ ਮਤ ਦੇ ਹੋਏ ਹਨ, ਉਹਨਾਂ ਦੇ ਇਹ ਮੁਹੀ ਅਵਤਾਰ ਮੰਨੇ ਗਏ ਸਨ, ਰਾਮਚੰਦਰ ਜੀ, ਕ੍ਰਿਸ਼ਨ ਜੀ, ਔਰ ਇਸੇ ਤਰ੍ਹਾਂ ਹੀ ਬ੍ਰਹਮਾ ਵਿਸ਼ਨੂੰ ਦੇ ਉਹਨਾਂ ਦੇ ਸਥਾਨ ਵੀ ਬਣੇ ਹੋਏ ਹੈ। ਪਰ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਭਗਤ ਹੈ, ਉਹ ਤੇ ਕੇਵਲ ਵਾਹਿਗੁਰੂ ਪਰਮੇਸ਼ਵਰ ਦਾ ਹੀ ਆਰਾਧਨ ਕਰਦੇ ਹੈ, ਅਤੇ ਉਸਦੇ ਇਹ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਹੈ, ਉਹਨਾਂ ਦੀ ਵਿਵਸਥਾ ਦਾ ਇੱਥੇ ਜ਼ਿਕਰ ਹੈ। ਧੰਨ ਧੰਨ ਉਹ ਰਾਮ ਬੇਨ ਬਾਜੈ, ਰਾਮ ਪਰਮੇਸ਼ਵਰ ਦਾ ਨਾਂ ਹੈ, ਅਤੇ ਬੀਨ ਇੱਕ ਜਿਵੇਂ ਸੱਪਾਂ ਵਾਲੇ ਸੱਪ ਕੱਢਦੇ ਉਹ ਵੀ ਬੀਨ ਹੁੰਦੀ ਹੈ, ਇੱਕ ਸੰਗੀਤ ਦੇ ਵਿੱਚ ਵੀ ਬੀਨ ਉਹ ਰਾਗ ਦੁਆਰਾ ਵਜਾਉਂਦੇ ਹੈ, ਇੱਧਰ ਤਨ ਤਨ ਰਾਮ ਬੇਨ ਬਾਜੇ, ਵਾਹਿਗੁਰੂ ਪਰਮੇਸ਼ਵਰ ਦੀ ਉਹਨਾਂ ਦੇ ਹਿਰਦੇ ਦੇ ਵਿੱਚ ਜੋ ਰਾਮ ਵਾਹਿਗੁਰੂ ਹੈ ਉਹ ਬੇਨ ਕਿਹੜੀ ਜਿਹੜੀ ਉਹਨਾਂ ਦੀ ਸੁਰਤ ਹੈ, ਕਿਉਂਕਿ ਬੇਨ ਨੂੰ ਵਜਾਉਣ ਵਾਲਾ ਹੋਰ ਹੁੰਦਾ ਹੈ, ਉਹ ਰਾਗ ਵਿੱਚ ਵਜਾਉਂਦਾ ਹੈ, ਉਹਦਾ ਮਨ ਉਹਦੇ 'ਚ ਹੁੰਦਾ ਹੈ, ਜਿਹੜੀ ਧੁਨੀ ਹੈ ਆਵਾਜ਼ ਹੈ ਪੂਰਾ ਚਿੱਤ ਹੁੰਦਾ ਹੈ। ਕਿਉਂ ਗੁਰਮੁਖਾਂ ਦੀ ਜਿਹੜੀ ਸੁਰਤ ਹੈ ਉਹ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜੀ ਹੋਈ ਅਗਲੀ ਅਵਸਥਾ ਦੇ ਅੰਦਰ ਫਿਰ ਆਪਣੇ ਆਪ ਹੀ ਉਹ ਨਾਮ ਬਾਣੀ ਸਪੁਰਨ ਹੁੰਦੀ ਹੈ ਰਸਮੈ ਰੂਪ ਹੋ ਕਰਕੇ। ਮਦਰ ਮਦਰ ਧੁਨ ਅਨਹਦ ਗਾਜੈ, ਬਰੇ ਮਦਰ ਮਿਠਾਸ ਭਰੇ ਅਨੰਤ ਭਰੀ ਧੁਨੀ ਦੇ ਨਾਲ, ਜਿਹੜਾ ਅਨਹਦ ਸ਼ਬਦ ਹੈ ਜਿਸ ਦੀ ਕੋਈ ਹੱਦ ਨਹੀਂ ਹੈ, ਪਾਪ ਉਸਦੀ ਕੋਈ ਸਮਾਪਤੀ ਨਹੀਂ ਹੈ, ਤੇ ਉਹਨਾਂ ਦੇ ਆਪਣੇ ਆਪ ਹੀ ਹਿਰਦੇ ਦੇ ਵਿੱਚ ਗੱਜ ਰਿਹਾ ਹੈ, ਪ੍ਰਗਟ ਹੋ ਰਿਹਾ ਹੈ। ਜਿਵੇਂ ਬੱਦਲ ਦੀ ਗੱਜ ਹੁੰਦੀ ਹੈ ਉਸੇ ਭਾਵ ਦੇ ਨਾਲ ਫਿਰ ਅਗਲੀ ਪੰਕਤੀ ਦੇ ਵਿੱਚ ਤਨ ਤਨ ਮੇਘਾ ਰੋਮਾਵਲੀ, ਤਨ ਤਨ ਮੇਘ ਨਾਮ ਬਦਲਦਾ ਹੈ ਤੇ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਸਤਿਗੁਰੂ ਬੱਦਲ ਜਿਹੜੇ ਹੈ ਉਹਨਾਂ ਦਾ ਜਿਹੜਾ ਉਪਦੇਸ਼ ਬਖਸ਼ਿਆ ਹੋਇਆ ਹੈ ਉਸਨੂੰ ਮੰਨਣ ਕਰਦਿਆਂ ਹੋਇਆ ਉਸਦੇ ਵਿੱਚੋਂ ਨਾਮ ਅੰਮ੍ਰਿਤ ਦੀ ਵਰਖਾ ਉਹਨਾਂ ਦੇ ਹਿਰਦੇ ਦੇ ਵਿੱਚ ਹੁੰਦੀ ਹੈ। ਤਨ ਤਨ ਮੇਘਾ ਰੋਮਾਵਲੀ, ਤੇ ਰੋਮਾਵਲੀ ਨਾਮ ਹੈ ਰੋਮ ਦਾ, ਰੋਮ ਰੋਮਾਵਲੀ। ਤੇ ਅਗਲੀ ਉਹਨਾਂ ਦੀ ਵਿਵਸਥਾ ਜਿਹੜੀ ਉਹ ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤਨ ਤਨ ਕ੍ਰਿਸ਼ਨ ਉਹ ਕਾਮਲੀ, ਠੀਕ ਹੈ ਜਿਹੜੇ ਕ੍ਰਿਸ਼ਨ ਦੇ ਭਗਤ ਨੇ ਉਹਨਾਂ ਦੇ ਮਨ ਵਿੱਚ ਚਾਅ ਹੈ, ਬਿੰਦਰਾਵਨ ਦੇ ਵਿੱਚ ਜਾਂ ਜਿਵੇਂ ਖੇਲਾਂ ਕੀਤੀਆਂ ਸ਼ਾਹ ਪ੍ਰੇਮ ਹੈ, ਪਰ ਜਿਹੜੇ ਕੋਈ ਗੁਰਮੁਖ ਵਾਹਿਗੁਰੂ ਪਰਮੇਸ਼ਵਰ ਦੇ ਭਗਤ ਹੈ ਤੇ ਕ੍ਰਿਸ਼ਨ ਜਿਹੜਾ ਸ਼ਿਆਮ ਦਾ ਹੁੰਦਾ ਰੰਗ ਕਾਲੇ ਦਾ, ਜਿਹੜਾ ਮਾਇਆ ਸਬਲ ਵਾਹਿਗੁਰੂ ਸਰਗੁਣ ਸਰੂਪ ਹੈ, ਤਨ ਤਨ ਕ੍ਰਿਸ਼ਨ ਓਢੈ ਕਾਮਲੀ, ਤੇ ਉਹ ਕਮਲੀ ਕੀ ਹੈ ਜਿਹੜੀ ਮਾਇਆ ਹੈ ਉਹ ਉਸਦੇ ਸਮੇਤ ਹੈ, ਉਸਦੀ ਉਹ ਭਗਤੀ ਦੇ ਵਿੱਚ ਹੀ ਲਿਵਲੀਨ ਰਹਿੰਦੇ ਨੇ ਗੁਰਮੁਖ। ਤਨ ਤਨ ਉਹ ਬਨਖੰਡ ਬਿੰਦਰਾ ਬਣਾ, ਤੇ ਬਣਦਾ ਖੰਡ ਬਿੰਦਰਾ ਬਣ ਤਨ ਹੈ ਉਹਨਾਂ ਦਾ ਹਿਰਦਾ ਗੁਰਮੁਖਾਂ ਦਾ, ਬਿੰਦਰਾ ਬਣਾ ਜੈ ਖੇਲੇ ਸ੍ਰੀ ਹਰ ਨਾਰਾਇਣ, ਜਿੱਥੇ ਸਮੂਹ ਗੁਣਾ ਰੂਪੀ ਦ੍ਰਿਸ਼ ਹੈ, ਭਗਤੀ ਰੂਪੀ ਨਦੀ ਵਗ ਰਹੀ ਹੈ, ਐਸਾ ਸੁੰਦਰ ਸੁਹਾਵਣਾ ਉਹਨਾਂ ਦਾ ਜਿਹੜਾ ਹਿਰਦਾ ਹੈ, ਉੱਥੇ ਵਾਹਿਗੁਰੂ ਪਰਮੇਸ਼ਵਰ ਸਰਗੁਣ ਸਰੂਪ ਦੇ ਵਿੱਚ ਵੀ ਉਹਨਾਂ ਦੇ ਅੰਦਰ ਉਹ ਕੌਤਕ ਕਰਦਾ ਹੋਇਆ ਪ੍ਰਤੱਖ ਉਹਨਾਂ ਨੂੰ ਹੋ ਰਿਹਾ ਹੈ, ਤੇ ਜਿਹੜਾ ਨਿਰਾਕਾਰ ਸਰੂਪ ਦੇ ਵਿੱਚ ਵੀ ਹੈ ਤਿੱਥੇ ਨਾਦ ਵਿਨੋਦ ਕੋਡ ਆਨੰਦ ਉਹ ਵੀ ਉਹਨਾਂ ਨੂੰ ਸਾਖਿਆਤ ਹੈ। ਇਸ ਤਰ੍ਹਾਂ ਬਹੁਤ ਸਾਰੇ ਐਸੇ ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਹਨਾਂ ਦਾ ਪਹਿਲਾਂ ਜਿਹੜੇ ਭਾਰਤ ਭੂਮੀ ਦੇ ਲੋਕ ਦੇਵਤਿਆਂ ਦੇ ਉਪਾਸ਼ਕ ਸਨ ਉਹਨਾਂ 'ਤੇ ਸ਼ਰਧਾ ਪ੍ਰੇਮ ਰੱਖਦੇ ਸੀ, ਅਤੇ ਸਤਿਗੁਰੂ ਸਾਹਿਬ ਜੀ ਨੇ ਆਪ ਗੁਰੂ ਨਾਨਕ ਸਾਹਿਬ ਸਰੂਪ ਹੋ ਕੇ ਉਹ ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਦਰਡਾਉਣਾ ਕੀਤੀ ਹੈ ਅਤੇ ਨਾਮ ਜਪਾਉਣਾ ਕੀਤਾ ਹੈ। ਵੈਸੇ ਕੀਰਤਨ ਦੇ ਵਿੱਚ ਸ਼ਬਦਾਂ ਦੁਆਰਾ ਜਿਹੜੇ ਗੁਰਮੁਖਾਂ ਦੀ ਵਿਵਸਥਾ ਦਾ ਵਰਣਨ ਹੈ, ਸੁਲਤਾਨਾ ਜਿਹੜੇ ਉਸ ਵਿਵਸਥਾ ਦੇ ਵਿੱਚ ਫਿਰ ਵਾਹਿਗੁਰੂ ਪਰਮੇਸ਼ਵਰ ਦੇ ਜਸਰੂਪ ਕੀਰਤਨ ਦੇ ਵਿੱਚ ਹੀ ਉਹ ਧਨਾਤਮਕ ਰੂਪ ਦੇ ਵਿੱਚ ਹੀ ਲਿਵਲੀਨ ਰਹਿੰਦੇ ਹੈ ਅਤੇ ਰਸ ਬਣਦੇ ਹੈ। ਸੋ ਉਸ ਤੋਂ ਬਾਅਦ ਬਾਰਾਂ ਮਾਹੇ ਦਾ ਜੋ ਸੰਗਰਾਂਦਾ ਆਉਂਦੀਆਂ ਉਸ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤੇ ਨੇ क्योंकि पहला था कोई देवी देवतियां की उपासना ही लोग करते सन, जिमें सूर्य दिया 12 राशा ने, कोई विष्णु नू, कोई ब्रह्मा नू, होर नू, कोई उस महीने द्वारा किवें उन्होंने वो विघन नाश करते हैं देवी देवते। सतगुरु साहब जी ने एक एक अकाल पुरख वाहिगुरु परमेश्वर का उपदेश दिता है। उस जिमें जिमें रुतां के अनुसार महीनिया का वर्णन है, उही जी रुत का भी जिक्र है। जे गर्मी की रुत है, जो ठंडी रुत है, तो पोह के महीने के बर्फा या होर बहुत ठंड, उहदा बाहरले मौसम का भी जिक्र किया है। तो केवल गुरमुखां दे हिरदे के अंदर जिहड़ी व्यवस्था है रुत कह रहे हो, उहदे अंदर भी फिर असली भाव शुद्ध सिद्धांत रूप विचार है सतगुरु साहब जी के। सो ये हाड़ के महीने के ठीक है, सूरज गगन तप है, फिर सूरज आकाश के तपदा है, बहुत गर्मैश होंगी है, तो जिथे जिथे उदिया किरणा पैनिया ने धरती से या रेतली थान के उत्ते, खास करके उत्थे ज्यादा धरती के गर्मैश निकलती, भड़ास निकलती है। ते जे कोई रेतले थान दूर तक हो तो उसे वेखे दोपहर के समय तो उन्होंने वो गुरमैश जी फार जी भी प्रतीत होंगी है। तो धरती दे विच पानी खुश हो जाते हैं, दूर हो जाते हैं, जो ऐसे बाहरले दिशान द्वारा फिर जेडे गुरमुख ने केवल यही नहीं, आषाढ़ तपंदा तुस लगे हर ना हो न जिन्ना पास, ये पहली पंक्ति है। अखीरली पंक्ति आषाढ़ सुहंदा तुस लगे जिस मन हर चरण निवास, तपदा जिहड़ी चीज है, जो तप शरीर से पवे मन भी हृदय भी घबरा है, बुद्धि भी शांत रास्ते च नहीं रहती, तपश मिलम होंगी है। ये तो बाहरला बाहरली विचार है, हूँ जिहड़ा भी हर ना हो न जिन्ना पास, ये अगे आ गया भी वाहिगुरु परमेश्वर जिन्हां ने पास नहीं है। जिन्हां ने कोल नहीं है, सांस नहीं है, विचार से कई ऐसे वाक ने गुरु महाराज जी दे भी वाहिगुरु परमेश्वर की जोत या व्यापक स्वरूप तो सारी है, फिर क्यों ये तपश लगती है, या ठंड बहुत जटता हो जाती है। सो इस जगह के उत्ते ठीक बाहरली तपश तो भी जिन्हों का मन उस वाहिगुरु परमेश्वर के लिवलीन रहा है, तो अगली तो अगली अवस्था के उन्होंने वो भी नहीं पहुंची, जिमें पोख त्योहार न व्यापी कंठ मिलया हर ना हो। क्यों कहते क्यों नहीं पाती है, कि वाहिगुरु परमेश्वर कोई तपश नहीं लगती, कोई बर्फ का असर नहीं होंदा, कि उसने सारिया बनाइया, कोई अग्नि का असर नहीं होंदा, कोई तत्ता का नहीं होंदा, प्रभाव नहीं पैंदा उन्हां ते। ज्योति स्वरूप पर इस जगह के उत्ते जो सतगुरु साहब जी का हर ना होने जिन्ना पास, ਵਾਹਿਗੁਰੂ ਪਰਮੇਸ਼ਰ ਨਾ ਨਾਮ ਹੈ ਪਤੀ ਦਾ ਹੈ। ਬਾਹਰਲੇ ਸੰਸਾਰ ਦੇ ਵਿੱਚ ਪਤੀ ਸਤੀ ਦੇ ਰੂਪ ਦੁਆਰਾ ਉਪਦੇਸ਼ ਦਿੱਤਾ ਹੈ, ਕੋਈ ਸਾਰਾ ਸੰਸਾਰ ਹੀ ਇਸ ਦੇ ਵਿੱਚ ਵਰਤ ਰਿਹਾ ਹੈ ਔਰ ਇਸ ਦੁਆਰਾ ਸਮਝਣਾ ਸੌਖਾ ਹੈ। ਜਿਵੇਂ ਪਤੀ ਸਤੀ ਯੁਵਾ ਅਵਸਥਾ ਹੈ ਉਹਨਾਂ ਦਾ ਮੇਲ ਹੈ, ਤੇ ਚਾਹੇ ਘਰ ਦੇ ਵਿੱਚ ਹੋਰ ਪਦਾਰਥ ਵੀ ਦੇਖ ਲਓ ਵੀ ਸਹਾਇਕ ਹੁੰਦੇ ਹੈ, ਸੁਖਦਾਇਕ ਲੱਗਦੇ ਹੈ, ਵਸਤਰ ਆਦਿਕ ਵੀ, ਖਾਣ ਪੀਣ ਵਾਲੀਆਂ ਚੀਜ਼ਾਂ ਵੀ, ਪਰ ਜਿਹਨਾਂ ਦਾ ਪਤੀ ਕੋਲ ਨਹੀਂ ਹੈ ਘਰ ਦੇ ਵਿੱਚ, ਤੇ ਉਸ ਨੂੰ ਦੁੱਖ ਰੂਪ ਹੋ ਜਾਂਦੇ ਹੈ ਉਹਦੇ ਵਿਛੋੜੇ ਕਰਕੇ। ਤੇ ਹੈ ਉਹ ਤਾਂ ਇੱਕ ਸਰੀਰਕ ਸੁਖ, ਮਿਲਾਪ ਦੇ ਸੁਖ ਕਰਕੇ, ਤੇ ਅੱਗੇ ਚੰਗੀ ਸੰਤਾਨ ਤੇ ਐਸੇ ਸੁਖ ਹੁੰਦੇ ਹੈ। ਇੱਧਰ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਇਹ ਸੰਸਾਰ ਦੀ ਰਚਨਾ ਬਣਾਈ ਹੈ ਤੇ ਪਦਾਰਥਾਂ ਦੇ ਵਿੱਚ ਵੀ ਉਸਨੇ ਸੁਖ ਰੱਖਣਾ ਕੀਤਾ ਹੈ, ਸਪਰਸ਼ ਆਦਿਕ ਰਸਨਾਂ ਦੇ ਵਿੱਚ ਜਿਵੇਂ ਗਿਆਨ ਇੰਦਰੀਏ, ਕਰਮ ਇੰਦਰੀਏ ਸੁਖ ਹੈ ਉਹਨਾਂ ਦਾ, ਤੇ ਉਹ ਆਪ ਵਾਹਿਗੁਰੂ ਪਰਮੇਸ਼ਰ ਪਰਮ ਸੁਖ ਰੂਪ ਹੈ, ਪਰਮ ਆਨੰਦ ਸਰੂਪ ਹੈ। ਤੇ ਸੰਸਾਰ ਦੇ ਜਿਹੜੇ ਸੁਖ ਹੈ ਇਹ ਥੋੜਾ ਸਮਾਂ ਹੀ ਰਹਿੰਦੇ ਹੈ, ਜਿੰਨਾ ਚਿਰ ਕੋਈ ਚੀਜ਼ ਖਾਈ ਪੀ ਜਾਵੇ ਰਸਨਾ ਸਵਾਦ ਵਾਲੀ ਹੈ ਉਹਨਾਂ ਚਿਰ ਉਹ ਮਨ ਖੁਸ਼ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿੰਨਾ ਕੋਈ ਸਪਰਸ਼ ਜਿਹੜਾ ਕੋਈ ਸਰੀਰਕ ਸੁਖ ਹੈ ਉਹ ਸਪਰਸ਼ ਮਾਤਰੀ ਉਸਦੀ ਆਯੂ ਹੈ, ਤੇ ਇਹ ਸੁਖ ਜਿਹੜੇ ਇਹਨਾਂ ਦੇ ਵਿੱਚ ਦੋਸ਼ ਵੀ ਹਨ, ਕਿਉਂਕਿ ਜਿੰਨਾ ਚਿਰ ਉਹ ਫਿਰ ਸਮਾਪਤ ਵੀ ਹੋ ਜਾਂਦੇ ਹੈ, ਘਟਦੇ ਵੱਧਦੇ ਵੀ ਰਹਿੰਦੇ ਹੈ, ਅਤਸਹਿਤਾ ਕੀਮਤਾ ਤੇ ਨਾਸ਼ਤਾ। ਅਤਸਹਿਤਾ ਉਹਦੇ ਵਿੱਚ ਤ੍ਰਿਸ਼ਨਾ ਨਹੀਂ ਬੁੱਝਦੀ, ਹੋਰ ਪਦਾਰਥ ਹੋਣ ਹੋਰ ਪਦਾਰਥ ਹੋਣ, ਮਨ ਤ੍ਰਿਪਤ ਨਹੀਂ ਹੁੰਦਾ, ਰਜਦਾ ਨਹੀਂ ਹੈ, ਤੇ ਫਿਰ ਉਹ ਘਟਦੇ ਵੀ ਜਾਂਦੇ ਹੈ, ਕਿਤੇ ਘਟਦੇ ਕਿਤੇ ਵੱਧ ਗਏ, ਤੇ ਨਾਸ਼ ਜਮਾਂ ਹੀ ਸਮਾਪਤ ਹੋ ਗਏ। ਜਿਹੜਾ ਭਗਤੀ ਕਰਕੇ ਪਰਮੇਸ਼ਰ ਦੀ ਸਾਖਿਆਤ ਹੋਣੀ ਜਿਹਨਾਂ ਦੇ ਕੋਲ ਹੋ ਜਾਏ, ਸਾਖਿਆਤ ਹੋ ਜਾਏ, ਫਿਰ ਉਹ ਨਹੀਂ, ਉਹ ਘਟਦਾ ਨਹੀਂ ਵੱਧਦਾ ਹੀ ਵੱਧਦਾ ਹੈ, ਜਿਸ ਤਰ੍ਹਾਂ ਅਵਸਥਾ ਦੀ ਅੱਗੇ ਤੋਂ ਅੱਗੇ ਆਉਂਦੀ ਹੈ। ਤੇ ਉਹਨਾਂ ਦੇ ਤਾਂ ਹੀ ਇੱਕ ਤਾਂ ਵਾਹਿਗੁਰੂ ਪਰਮੇਸ਼ਰ ਦਾ ਜੋ ਨਿਰਾਕਾਰ ਸਰੂਪ ਹੈ ਉਹ ਨਿਰਾਵੈਵ ਹੈ, ਉਹ ਸੁਖ ਸਰੂਪ ਹੈ, ਚੇਤਨ ਸਰੂਪ ਹੈ, ਤੇ ਸਤ ਸਰੂਪ ਹੈ, ਜਿਸਦਾ ਸਮਾਨ ਸਰੂਪ ਅਸਤੀ ਪਾਂਤੀ ਪ੍ਰੈਤਾ ਰੂਪ ਹੈ। ਵੀ ਅਸਤੀ ਸਾਰੀਆਂ ਜਿੰਨੀਆਂ ਵਸਤੂਆਂ ਉਹਨਾਂ ਦੀ ਹੋਣ ਨੂੰ ਜਿਹੜੀ ਪ੍ਰਗਟ ਕਰਨ ਵਾਲੀ ਸਤ ਸੱਤਾ ਹੈ ਉਹ ਹੈ, ਪਾਂਤੀ ਪ੍ਰਤੀਤ ਹੁੰਦਾ ਹੈ, ਸਮਝ ਆਉਂਦੀ ਹੈ। ਜੇ ਚੇਤਨ ਹੈ ਜੜ ਨੂੰ ਤਾਂ ਨਹੀਂ ਪਤਾ ਵੀ ਮੈਂ ਕੀ ਹੈ, ਪੱਥਰ ਨੂੰ ਨਹੀਂ ਪਤਾ, ਇਸ ਕਰਕੇ ਭਾਂਤੀ ਪ੍ਰਤੀਤ ਜਿਹੜਾ ਹੋਣਾ ਉਹ ਹੈ ਚੇਤਨ ਸਰੂਪ, ਵਿਸ਼ੇਸ਼ ਸਰੂਪ ਹੈ, ਤੇ ਸੁਖ ਸਰੂਪ ਤਾਂ ਜਿਹੜਾ ਉਹ ਹੈਗਾ ਹੀ ਹੈਗਾ। ਤੇ ਮਨੁੱਖਾਂ ਦੇ ਅੰਦਰ ਸਰਬੱਤਰ ਦੇ ਤਾਂ ਹੀ ਜੋ ਸੰਗਤ ਕਰਦੇ ਹੈ ਉਹਨਾਂ ਨੂੰ ਇਹ ਅਸਲੀ ਤੇ ਭਾਂਤੀ ਇਹ ਸਾਰਿਆਂ ਨੂੰ ਹੀ ਪ੍ਰਗਟ ਹੈ, ਚਾਹੇ ਉਹਨਾਂ ਨੂੰ ਸ਼ੁੱਧ ਬੋਧ ਨਹੀਂ ਹੈ, ਅਵਰਣ ਕਰਕੇ ਅਗਿਆਨ ਕਰਕੇ ਚਾਹੇ ਸਰੀਰ ਨੂੰ ਹੀ ਸਮਝੀ ਬੈਠੇ ਹੈ ਵੀ ਮੈਂ, ਚਾਹੇ ਮਨ ਨੂੰ ਹੀ, ਚਾਹੇ ਬੁੱਧ ਨੂੰ ਹੀ, ਚਾਹੇ ਅਗਿਆਨ ਨੂੰ ਆਨੰਦਮਈ ਕੋਸ਼ ਦੇ ਤਾਂ ਹੀ ਸਮਝੀ ਬੈਠੇ ਹੈ, ਤੇ ਉਹ ਇਹ ਦੋ ਚੀਜ਼ਾਂ ਜਿਹੜੀਆਂ ਨੇ ਸਾਨੂੰ ਪ੍ਰਗਟ ਹੈ, ਸਾਖਿਆਤ ਹਨ, ਅਸੀਂ ਤੇ ਪੰਥੀ ਮੈਂ ਹਾਂ। ਇਹ ਸਾਰੇ ਨੂੰ ਸਾਰੇ ਕਹਿੰਦੇ ਮੈਂ ਹੈਗਾ, ਚਾਹੇ ਸ਼ੁੱਧ ਬੋਧ ਨਹੀਂ, ਚਾਹੇ ਕੋਈ ਸਰੀਰ ਨੂੰ ਕਹੀ ਜਾਏ ਕੁਛ ਕਹੀ ਜਾਏ, ਕੇਵਲ ਜਿਹੜੇ ਸ਼ਾਸਤਰਾਂ ਤੋਂ ਅਗਿਆਤ ਮਨੁੱਖ ਹਨ ਇਹ ਉਹਨਾਂ ਨੂੰ ਨਹੀਂ, ਉਹਨਾਂ ਦੀ ਤਾਂ ਬਹੁਤ ਸਥੂਲ ਵਿਚਾਰ ਹੈ। ਜਿਹੜੇ ਸ਼ਾਸਤਰਾਂ ਵਾਲੇ ਵੀ ਲੋਕ ਨੇ, ਪਰਮਾਰਥ ਦੇ ਵਿਚਾਰ ਵਾਲੇ ਜਾਂ ਆਤਮ ਪ੍ਰਾਤਮਾ ਦੇ ਵਿਚਾਰ ਵਾਲੇ, ਉਹਨਾਂ ਦੇ ਅੰਦਰ ਵੀ ਐਸੀਆਂ ਐਸੀਆਂ ਵਿਚਾਰਾਂ ਜਿਹੜੀਆਂ ਨੇ ਉਹ ਅੰਥਾ ਰੂਪ ਕਰਕੇ ਵਾਪਰੀਆਂ, ਉਹ ਵੀ ਸ਼ੁੱਧ ਰੂਪ ਕਰਕੇ ਉਹ ਆਤਮਾ ਨਾਲ ਬੋਧ ਜਿਹੜਾ ਉਹ ਨਹੀਂ ਉਹਨਾਂ ਨੇ। ਇਸ ਕਰਕੇ ਉਹਦੀ ਵਿਚਾਰ ਹੋਣੀ ਚਾਹੀਦੀ, ਸ਼ੁੱਧ ਹੋਣਾ ਚਾਹੀਦਾ, ਫਿਰ ਉਹ ਵਿਆਪਕ ਸਰੂਪ ਹੈ। ਇੱਕੋ ਹੀ ਇੱਕ ਹੈ, ਸਾਨੂੰ ਆਨੰਦ ਸਰੂਪ ਨਹੀਂ ਸਾਖਿਆਤ ਹੈ। ਆਨੰਦ ਨੂੰ, ਸੁੱਖ ਨੂੰ ਹੀ ਅਸੀਂ, ਹਰੇਕ ਜੇ ਪਦਾਰਥਾਂ ਦੇ ਠੀਕ ਹੈ ਵੀ ਸੁੱਖ ਹੋਵੇ, ਪਦਾਰਥਾਂ ਨਾਲ ਸੁੱਖ ਹੁੰਦਾ, ਇਸ ਕਰਕੇ ਪਦਾਰਥਾਂ ਨਾਲ ਮਾਇਆ ਨਾਲ ਪਦਾਰਥ ਆਉਂਦੇ ਹੈ, ਜਾਂ ਸੋਨੇ ਚਾਂਦੀ ਜਾਂ ਹੋਰ ਕੋਈ ਨੋਟ ਇਸ ਤਰ੍ਹਾਂ ਦੇ ਹੋਏ, ਪਦਾਰਥਾਂ ਦੇ ਵਿੱਚ ਸੁੱਖ ਹੈ। ਤੇ ਉਧਰਲੇ ਪਾਸੇ ਲੱਗੇ ਰਹਿੰਦੇ ਹੈ, ਪਰ ਉਹ ਸੁੱਖ ਸਦਾ ਸਥਿਰ ਨਹੀਂ ਰਹਿੰਦੇ, ਆਦ ਵਿਆਹ ਵਿਪਾਦ ਵਿਆਹ ਘੱਟਦੇ ਵੱਧਦੇ ਰਹਿੰਦੇ ਹੈ। ਫਿਰ ਆਯੂ ਜਿੰਨੀ ਕੁ ਮਿਲੀ ਹੈ ਇਸ ਦੇ ਵਿੱਚ ਇਹ ਸਮਾਪਤੀ ਹੁੰਦੀ ਹੈ। ਇਸ ਦੇ ਵਿੱਚ ਜਿਹੜਾ ਸਰੀਰ ਦਾ ਛੱਡਣਾ ਹੈ, ਜਿਸ ਨੂੰ ਮੌਤ ਕਹਿੰਦੇ ਹੈ, ਇਹ ਵੀ ਹੈ, ਹੋਰ ਅਨੇਕਾਂ ਦੁੱਖਾਂ ਦੇ, ਪਰ ਦੁੱਖਾਂ ਦੀ ਪੂਰਨ ਨਿਵਰਤੀ ਨਹੀਂ ਹੁੰਦੀ, ਪੂਰਨ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਇਹਨਾਂ ਦੇ ਵਿੱਚ ਜਿਹੜੇ ਪਦਾਰਥਕ ਸੁੱਖ ਨੇ, ਇਹਨਾਂ ਦੇ ਵਿੱਚ ਪੰਜੇ ਜਿਹੜੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਹਿਲਾਂ ਤਾਂ ਜਿਹੜਾ ਪਹਿਲਾ ਹੈ, ਇਸ ਦੇ ਵਿੱਚ ਸਪਰਸ਼ ਦਾ ਸੁੱਖ ਜਿਹੜਾ ਹੈ, ਕਾਮ ਕਾਮ ਸਭ ਕੋ ਕਹੇ ਕਾਮ ਨ ਜਾਣੇ ਕੋਈ, ਦੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਆਪਾਂ ਤਾਂ ਜਿਹੜਾ ਬ੍ਰਹਮਚਰਜ ਜਾਂ ਹੋਰ ਰੰਚਕ ਰੇਤ ਖੇਤ ਤਾਂ ਨਿਰਮਿਤ ਰਕਤ ਬਿੰਦ ਕਾ ਇਹ ਤਨੋ ਉਸੇ ਨੂੰ ਕਹਿੰਦੇ ਹੈ। ਇਹਦਾ ਵੀ ਜਿਹੜਾ ਹੈ ਉਹ ਸਰੀਰ ਬਲਵਾਨ ਹੋਵੇ, ਤੰਦਰੁਸਤ ਹੋਵੇ, ਜੇ ਰੋਗੀ ਪਿਆ ਹੋਵੇ, ਕਮਜ਼ੋਰ ਹੋਵੇ, ਕੋਈ ਸੱਤਾ ਨਾ ਹੋਵੇ, ਫਿਰ ਕੀ ਖਤਮ ਹੈ ਨਾ, ਉਹਦੇ ਵਿੱਚ ਤ੍ਰਿਪਤੀ ਹੈ। ਅੱਗੇ ਤੋਂ ਅੱਗੇ ਦੂਸਰਾ ਹੈ ਸੁੱਖ, ਫਿਰ ਜੇ ਉਸ ਸੁੱਖ ਦੇ ਵਿੱਚ ਹੀ ਪਦਾਰਥਾਂ ਦੇ ਵਿੱਚ ਲੱਗੇ ਰਹਾਂਗੇ ਤੇ ਉਧਰਲੇ ਪਾਸੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਹੈ ਵੀ ਜਿਹੜੇ ਇਸ ਪਾਸੇ ਹੀ ਲੱਗੇ ਨੇ ਜਾਂ ਭਗਤੀ ਮਾਰਗ ਦੇ ਵਿੱਚ ਨਹੀਂ, ਜਾਂ ਗੁਰੂ ਦੀ ਸ਼ਰਨ ਨਹੀਂ ਲਈ, ਜਾਂ ਸੰਗਤ ਦੀ ਸ਼ਰਨ ਨਹੀਂ ਲਈ, ਜਾਂ ਨਾਮ ਨਹੀਂ ਜਪਿਆ, ਤੇ ਵਾਹਿਗੁਰੂ ਨੇ ਨਹੀਂ ਉਹਨਾਂ ਦੀ ਰੱਖਿਆ ਕਰਨੀ, ਉਹ ਜਮਾਂ ਦੇ ਵਸ ਪੈਣਗੇ। ਇਹ ਸਿਧਾਂਤ ਇਹਨਾਂ ਸ਼ਬਦਾਂ ਦੇ ਵਿੱਚ ਹੈ ਕਿ ਅਸਾੜਤ ਪੰਦਰਾਂ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ। ਵਾਹਿਗੁਰੂ ਪਰਮੇਸ਼ਰ ਨੂੰ ਉਹਦੇ ਵਿੱਚ ਫੇਰ ਲੋਭ ਜਿਹੜਾ ਹੈ, ਪਦਾਰਥਾਂ ਨਾਲ ਵੀ ਬਹੁਤੀ ਮਾਇਆ ਇਕੱਠੀ ਹੋਵੇ, ਬਹੁਤੇ ਪਦਾਰਥ ਹੋਣ, ਅੱਗੇ ਤੋਂ ਅੱਗੇ ਜਾਂ ਬਹੁਤੀ ਵੱਡੀ ਪਦਵੀ ਹੋਵੇ ਸੰਸਾਰ ਦੇ ਵਿੱਚ, ਇਸ ਦੇ ਵਿੱਚ ਕਈ ਬੁੱਧੀਵਾਨ ਸਿਆਣੇ ਜਾਂ ਹੋਰ ਵਿਚਾਰਾਂ ਜਿਹੜੇ ਪਦਾਰਥਾਂ ਦੀ ਵਿਚਾਰ ਵਾਲੇ ਨੇ, ਉਹ ਵੀ ਇਸ ਦੇ ਵਿੱਚ ਖਚਤ ਤੇ ਫਸੇ ਹੋਏ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਹੀਣੇ ਹੈ, ਸਤਸੰਗਤ ਤੋਂ ਖਾਲੀ ਹੈ, ਉਹਨਾਂ ਦੀ ਵੀ ਤ੍ਰਿਸ਼ਨਾ ਜਿਹੜੀ ਹੈ ਨਾ, ਉਹ ਸਮਾਪਤ ਨਹੀਂ ਹੁੰਦੀ। ਹੋਰ ਜਿਸ ਤਰ੍ਹਾਂ ਅਮਰੀਕਾ ਜਾਂ ਰਸ਼ੀਆ ਹੈ ਜਾਂ ਚੀਨ ਹੈ ਜਾਂ ਹੋਰ ਵੀ ਆਪਣਾ ਹੈ, ਸਾਰੀ ਇਹ ਚਾਹੁੰਦੇ ਵੀ ਸਾਡਾ ਵੱਡਾ ਦਾਇਰਾ ਹੋਵੇ, ਵੱਡੇ ਪਦਾਰਥ ਹੋਣ, ਸਾਡੀ ਵੱਡੀ ਉਪਮਾ ਹੋਵੇ। ਤ੍ਰਿਸ਼ਨਾ ਨਹੀਂ ਉਹਨਾਂ ਨੇ ਮਿਟਦੀ। ਇਹ ਸਭ ਕੁਝ ਆਕਾਸ਼ ਦੇ ਅੰਦਰ ਜਿਵੇਂ ਸੂਰਜ ਹੈ, ਇਵੇਂ ਜਿਨ੍ਹਾਂ ਦੇ ਅੰਦਰ ਹਿਰਦੇ ਦੇ ਅੰਦਰ ਅਗਿਆਨ ਹੈ। ਗਿਆਨ ਕੀ ਹੈ? ਵਾਹਿਗੁਰੂ ਪਰਮੇਸ਼ਰ ਦੀ ਜੋਤ ਦੀ ਵੀ ਘੱਟ ਘੱਟ ਮੈਂ ਉਹ ਤੋਂ ਸਾਡਾ ਮਨ ਹਰ ਵੇਲੇ ਮੁੱਖ ਰਹਿ ਬੇਮੁੱਖ ਰਹਿੰਦਾ ਹੈ। ਜਾਂ ਤਾਂ ਕਥਾ ਵਿਚਾਰ ਸੁਣਦਿਆਂ ਹੋਇਆ ਵੀ ਹਾਂ ਹੈਗਾ ਪਰਮੇਸ਼ਰ, ਤੇ ਜਾਂ ਕੀਰਤਨ ਦੇ ਵਿੱਚ ਜਿਹਨਾਂ ਨੂੰ ਵਿਚਾਰ ਹੈਗਾ, ਜਾਂ ਆਪ ਜਾਂ ਕੋਈ ਅਭਿਆਸ ਕਰਦਿਆਂ। ਨਹੀਂ ਤਾਂ ਹਰ ਵੇਲੇ ਪਰਮੇਸ਼ਰ ਜਿਹੜਾ ਨਾ ਉਹ ਦੂਰ ਹੀ ਦੂਰ ਰਹਿੰਦਾ ਹੈ। ਜਦੋਂ ਉਹਦੀ ਗਿਆਨ ਸਮਝ ਨਹੀਂ ਜਾਂ ਹੋਰ ਜਾਂ ਉਸਦਾ ਸੁੱਖ ਪ੍ਰਗਟ ਨਹੀਂ ਹੈ, ਇਹ ਸਭ ਕੁਛ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੁੰਦਾ ਹੈ। ਸੋ ਹਿਰਦੇ ਆਕਾਸ਼ ਦੇ ਵਿੱਚ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਅਗਿਆਨ ਦਾ ਸੂਰਜ ਜਿਹੜਾ ਤਪ ਰਿਹਾ ਹੈ, ਤੇ ਸਾਡਾ ਹਿਰਦੇ ਜਿਹੜਾ ਹੈ ਇਹਦੇ ਵਿੱਚ ਤੇ ਬੁੱਧੀ ਜਿਹੜੀ ਹੈ ਇਹ ਸਮਝ ਲਓ ਧਰਤੀ ਹੈ। ਧਰਤੀ ਨੂੰ ਜਿੱਥੇ ਕੋਈ ਜ਼ਿਆਦਾ ਰੇਤੇ ਵਾਂਗ ਮਾਇਆ ਦੇ ਜਿਵੇਂ ਰੇਤੇ ਦੇ ਕਣਕੇ ਹੁੰਦੇ ਇਉਂ ਫੁਰਨੇ ਹੈ ਮਾਇਆ ਦੇ ਜਾਂ ਕਾਮ ਦੇ ਲੋਭ ਦੇ ਮੋਹ ਦੇ, ਉਹ ਜ਼ਿਆਦਾ ਤਰਦੇ ਹੈ। ਤੇ ਰਾਗ ਦੇ ਰਾਗ ਹੁੰਦਾ ਮੋਹ ਹੋਣਾ, ਫਿਰ ਦੁਸ਼ ਹੋਣੀ ਕਿਸੇ ਨਾਲ ਝਗੜੇ ਹੋਣੇ ਹੈ ਜਾਂ ਉਹਦੇ ਪਦਾਰਥ ਕਿਉਂ ਵੱਧ ਨੇ, ਐਵੇਂ ਝਗੜੇ ਕਰੀ ਜਾਣਾ, ਨਿੰਦਿਆ ਕਰੀ ਜਾਣੀ, ਮੇਰੇ ਕੋਲ ਕਿਉਂ ਨਹੀਂ। ਇਹਦੇ ਨਾਲ ਫਿਰ ਜਿਹੜੀ ਤ੍ਰਿਸ਼ਨਾ ਹੈ ਉਹ ਅੱਗੇ ਤੋਂ ਅੱਗੇ ਵੱਧਦੀ ਹੈ, ਅਸਾੜ ਸਾੜਾ ਵੱਧਦਾ ਹੈ ਚਿੱਤ ਦੇ ਵਿੱਚ, ਸੜਨਾ ਚਿੱਤ ਦਾ ਕਿਸੇ ਨੂੰ ਵੇਖ ਵੇਖ ਕੇ ਜਾਂ ਤੇ ਜਾਂ ਫਿਰ ਇਹਨਾਂ ਦਾ ਵਿਛੋੜਾ ਹੋਣੇ ਕਰਕੇ ਹਰ ਵੇਲੇ ਤੋਂ ਸੰਬੰਧ ਬਣੇ ਨਹੀਂ ਰਹਿੰਦਾ। ਜਿਹੜੀ ਤ੍ਰਿਸ਼ਨਾ ਦੀ ਫਿਰ ਤਪਸ਼ ਬਹੁਤ ਲੱਗੀ ਰਹਿੰਦੀ, ਘਬਰਾਹਟ ਲੱਗੀ ਰਹਿੰਦੀ, ਵੱਧਦੀ ਵੱਧਦੀ ਰਹਿੰਦੀ। ਉਹ ਤ੍ਰਿਸ਼ਨਾ ਨੇ ਆਸਾ ਤੇ ਤ੍ਰਿਸ਼ਨਾ ਪਦਾਰਥਾਂ ਦੀ ਹੈ, ਸਹਿਸ ਘਟੇ ਲੱਕ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਇਹ ਸਾਰਾ ਬਣਿਆ ਹੀ ਰਹਿੰਦਾ ਹੈ, ਰਾਗ ਦੁਵੈਸ਼ ਦਾ, ਘਬਰਾਹਟ, ਸ਼ਾਂਤੀ ਨਾ ਹੋਣੀ। ਕਿਸੇ ਨੂੰ ਬੁਖਾਰ ਚੜਿਆ ਹੈ, ਕਹਿੰਦਾ ਮੈਨੂੰ ਬਹੁਤ ਘਬਰਾਹਟ, ਪਾਣੀ ਦੀ ਦਵਾਈ ਦਿਓ ਕੋਈ, ਉਹਨੂੰ ਕੋਈ ਸੁੱਖ ਹੈ, ਕੋਈ ਸ਼ਾਂਤੀ ਹੈ। ਇਸੇ ਤਰ੍ਹਾਂ ਹੀ ਇਹਨਾਂ ਦੇ ਵਾਸਤੇ ਹਰ ਵੇਲੇ ਜਿਹੜੀ ਉਧਰਲੇ ਪਾਸੇ ਤੜਪ ਰਹਿਣੀ ਹੈ, ਤੇ ਉਹੀ ਤਪਸ਼ ਹੈ ਤ੍ਰਿਸ਼ਨਾ ਦੀ। ਹਰ ਨਾ ਹੋਣੇ ਜਿਹਨਾਂ ਪਾਸ, ਜਿਹਨਾਂ ਦੇ ਕੋਲ ਵਾਹਿਗੁਰੂ ਪਰਮੇਸ਼ਰ ਦਾ ਤਾਂ ਪਹਿਲਾ ਦਰਜਾ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਉਹ ਵੀ ਉਸ ਸੰਗਤ ਜਿੱਥੇ ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ, ਇੱਕ ਨਾਮ ਦਾ ਹੀ ਵਿਚਾਰ ਹੁੰਦਾ ਹੈ, ਪੂਰੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਦਾ ਨਹੀਂ ਜਾਂ ਹੋਰ ਕਿਸੇ ਦਾ। ਉਸ ਸਤਸੰਗਤ ਦੇ ਵਿੱਚੋਂ ਪਤਾ ਲੱਗਦਾ ਵੀ ਜਿਹਨਾਂ ਦੇ ਪਾਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਹੈ। ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਚੰਗੀ ਤਰ੍ਹਾਂ ਜਰਾ ਖਿਆਲ ਦੇ ਨਾਲ ਫਿਰ ਅੰਦਰ ਸਾਡੇ
ਮਨ ਦੇ ਵਿੱਚ ਕੋਲ ਹੁੰਦਾ ਹੈ ਵਾਹਿਗੁਰੂ, ਚਾਹੇ ਉਹਨੂੰ ਸਮਝਦੇ ਵੀ ਹਾਂ ਕੋਲ ਹੈ, ਸਾਡੇ ਮਨ ਦੇ ਕੋਲ ਹੈ, ਬੁੱਧੀ ਉਸਨੂੰ ਸਮਝਦੀ ਵੀ ਵਾਹਿਗੁਰੂ ਇਹ ਰੱਬ ਹੈ ਜਾਂ ਵਾਹਿਗੁਰੂ ਪਰਮੇਸ਼ਰ ਹੈ ਜਾਂ ਉਹਦੇ ਅਰਥ ਜਿਹੜੇ ਨੇ ਡੂੰਘਾਈ ਵਾਲੇ ਨੇ, ਵੀ ਸਰਵ ਵਿਆਪਕ ਹੈ, ਜੋਤੀ ਸਰੂਪ ਹੈ, ਪੂਰਨ ਜੋਤ ਜਗ੍ਹਾ ਘੱਟ ਮੈਂ ਤਾਂ ਖਾਲਸ ਤਾਂ ਹੀ ਨਿਖਾਲਸ ਜਾਣੇ, ਇਹ ਆਤਮਾ ਪ੍ਰਾਤਮਾ ਦੀ ਏਕਤਾ ਰੂਪ ਕਰਕੇ ਉਸ ਜੋਤੀ ਸਰੂਪ ਦਾ ਵਰਣਨ ਹੈ, ਉਹ ਨਾਮ ਦਾ ਅਰਥ ਸਰੂਪ ਹੈ। ਇੱਕ ਵਾਚ ਸਰੂਪ ਹੈ, ਵਾਚ ਵਾਚਕ ਹੈ, ਇੱਕ ਅਰਥ ਸਰੂਪ ਹੈ। ਜਿੱਥੇ ਨਾਮ ਕੇ ਧਾਰੇ ਸਗਲੇ ਜੰਤ, ਉੱਥੇ ਲਕਸ਼ਣਾਂ ਦੁਆਰਾ ਉਹਦਾ ਅਰਥ ਸਰੂਪ ਹੈ। ਸੁਹਰ ਨਾ ਹੋਣੇ ਜਿੰਨਾ ਪਾਸ, ਪਹਿਲਾਂ ਤਾਂ ਵਾਹਿਗੁਰੂ ਦਾ ਨਾਮ, ਉਹ ਜੇ ਫੁਰਨੇ ਫੁਰਨਾ ਵਿੱਚ ਹੋਊਗਾ ਤੇ ਫਿਰ ਵਾਹਿਗੁਰੂ ਦਾ ਜਾਂ ਜਿੰਨਾ ਵੀ ਭੈ ਹੋਊ ਜਾਂ ਜਿੰਨਾ ਵੀ ਪ੍ਰੇਮ ਹੋਊ, ਉਨਾ ਹੀ ਉਹਦਾ ਚਿੱਤ ਉਸਦੇ ਵਿੱਚ ਲੀਨ ਹੋਊ, ਸ਼ਾਂਤ ਹੋਊਗਾ, ਆਨੰਦ ਸੁਖ ਮਾਣੂਗਾ। ਜੇ ਉਹਦਾ ਅਭਿਆਸ ਕਰਦਾ ਰਹੂਗਾ ਸੰਗਤ ਦੇ ਵਿੱਚ ਮਿਲ ਕੇ, ਤੇ ਜਿਹੜੇ ਗੁਰੂ ਨੇ ਕਹਿ ਕਿ ਆਹ ਕੰਮ ਛੱਡੋ ਆਹ ਕੰਮ ਨਾ ਕਰੋ, ਜੇ ਭਗਤੀ ਕਰਨੀ ਹੈ, ਜੇ ਰੱਬ ਨੂੰ ਮਿਲਣਾ ਹੈ ਤੁਹਾਡੇ 'ਚ ਗੁਣ ਹੋਣੇ ਚਾਹੀਦੇ ਹੈ। ਜੇ ਤੁਸੀਂ ਅੱਜ ਕੱਲ੍ਹ ਦੀ ਸਿਆਸਤ ਵਾਂਗ ਮਨ ਦੇ ਵਿੱਚ ਹੋਰ ਕੁਛ ਰੱਖੋਗੇ ਤੇ ਬਾਹਰ ਕੁਛ ਹੋਰ ਰੱਖੋਗੇ ਤੇ ਲੋਕਾਂ ਦੇ ਨਾਲ ਐਸਾ ਹੀ ਧੋਖਾ ਵਿਚਾਰ ਕਰਦੇ ਰਹੋਗੇ, ਜਿਵੇਂ ਆ ਸਿਆਸੀ ਆਦਮੀਆਂ ਦਾ ਹੀ ਖੜੇ ਕੀਤੇ ਹੋਏ ਨੇ, ਜਿਹੜੇ ਐਸੇ ਸੱਚੇ ਸੌਦੇ ਆ ਜਾਂ ਇੱਕ ਹੋਰ ਆਪਣੇ ਚੱਲਿਆ, ਕੋਈ ਅਸੰਤੋਸ਼ ਚੱਲਿਆ, ਕੋਈ ਭੁਨਿਆਲੇ ਵਾਲੇ ਚੱਲੇ ਨੇ ਉਹਨਾਂ ਤੋਂ ਵੋਟਾਂ ਲੈਣ ਵਾਸਤੇ, ਕਿ ਜੇ ਇਹਨਾਂ ਗੱਲਾਂ ਦੇ ਵਿੱਚ ਪੈ ਗਏ ਨਾ, ਫਿਰ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਹਰ ਹਰ ਕਰੀ ਚੱਲੋ, ਹਿਰਦਾ ਸ਼ੁੱਧ ਨਹੀਂ ਹੋਣਾ ਹਿਰਦੇ ਦੇ ਵਿੱਚ, ਸਗੋਂ ਉਹਦੇ ਫੁਰਨੇ ਜਿਹੜੇ ਹੁਣ ਸਿਆਸਤ ਵਿੱਚ ਲੱਗੇ ਹੋਏ ਹੈ, ਅਬਲਤਾ ਸਾਡੇ ਜਿਹੜੀ ਮੈਲ ਪਹਿਲੀ ਲੱਗੀ ਉਹ ਨਹੀਂ ਲੈਂਦੀ, ਉਹ ਵਿਖੇਪ ਦੀ ਮੈਲ ਹੈ। ਮਨ ਚੰਚਲ, ਮਨ ਨੇ ਵਿੱਚ ਖੜਨਾ ਨਹੀਂ ਨਾਮ ਦੇ, ਇੱਕ ਓਂਕਾਰ ਸਤਨਾਮ ਕਰਦਾ ਪੁਰਖ ਗਿਆ ਵਾਹਿਗੁਰੂ, ਇਕੱਲਾ ਹੀ ਵਾਹਿਗੁਰੂ ਕਹੋ, ਜਾਂ ਸੋਚੇ ਸੋਚਣਾ ਹੋਵੇ, ਜੇ ਸੋਚੀ ਲਖਵਾਰ ਚਿੱਪੇ ਚਿੱਪਣਾ ਹੋਵੇ, ਜੇ ਲਾਏ ਰਹਾ ਲਿਵਤਾਰ ਵਿੱਚ ਰਹਿੰਦਾ ਹੈ ਮਨ, ਕਿਸੇ ਥੋੜ੍ਹਾ ਕਿਸੇ ਦਾ ਬਹੁਤਾ ਕਿਸੇ ਦਾ, ਉਨੀ ਉਹਨੂੰ ਸ਼ਾਂਤੀ, ਉਨੀ ਉਹਦੀ ਕਿਰਪਾ ਹੁੰਦੀ ਹੈ। ਜਿੱਥੇ ਕਪਟ ਹੋਊਗਾ ਉੱਥੇ ਨਹੀਂ ਠਹਿਰਨਾ ਪਵਾ, ਕਿਉਂਕਿ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ, ਅੰਤਿਮ ਕਰਮ ਕਰੇ ਬਹੁਤ ਤੇਰੇ, ਸੁਪਨੇ ਸੁਖ ਨਾ ਹੋ। ਚਾਹੇ ਜਪ ਕਰ ਲਵੇ ਕਰਮ ਦੇ, ਇਸ਼ਨਾਨ ਕਰ ਲਵੇ ਤੀਰਥਾਂ ਤੇ, ਇਸ਼ਨਾਨ ਕਰ ਲਵੇ, ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋ, ਫਿਰ ਨਹੀਂ। ਹਾਂ, ਲੋਕਾਂ ਵਾਸਤੇ ਵੀ ਹਾਂ, ਤੀਰ ਤੇ ਨਹਾਇਆ ਹੈ ਚੰਗਾ ਹੈ, ਜਾਂ ਹੋਰ ਐਸੇ ਲਿਬਾਸ ਬਣਾ ਲਏ ਹੈ ਬਾਹਰਲੇ, ਕੋਈ ਜੋ ਜਿਹੋ ਜਿਹੇ ਮਰਜ਼ੀ ਕੱਪੜੇ ਪਾ ਲਓ, ਜਿਹੋ ਜਿਹੀ ਮਰਜ਼ੀ ਮਾਲਾ ਫੜ ਲਓ, ਇਹਦਾ ਸੁਖਾਲਾ ਹੀ ਕੰਮ ਹੈ। ਤੇ ਦੂਸਰਿਆਂ ਨੇ ਤਾਂ ਇਹੀ ਦੇਖਣਾ ਵੀ ਚਾਹੇ ਹੋਰ ਤੇ ਕਹਿਣਾ ਤਾਂ ਬਣਦਾ ਨਹੀਂ, ਪਰ ਲੋਕ ਬਣਾਉਂਦੇ ਨੇ ਔਰ ਭੰਡੀ ਕਰਾਉਂਦੇ ਨੇ, ਜਿਨ੍ਹਾਂ ਨੂੰ ਵੀ ਭੰਡੀ ਕਰਾਉਂਦੇ, ਸਾਡਾ ਕੋਈ ਪ੍ਰਬੰਧ ਨਹੀਂ ਹੈ। ਧਾਰਮਿਕ ਆਦਮੀਆਂ ਦਾ ਜਾਂ ਸੁਸਾਇਟੀ ਦਾ ਵੀ ਜਿਹੜੇ ਐਸੇ ਪਖੰਡ ਦਮ ਲੋਕ ਕਰਦੇ, ਕਿਰਪਾਨਾਂ ਪਾਈਆਂ ਨੇ, ਜਾਂਦੇ ਮਲੇਰ ਕੋਟਲੇ ਆ, ਮੁਸਲਮਾਨਾਂ ਨੂੰ ਮੱਥੇ ਟੇਕਦੇ ਆ, ਕੋਈ ਹੈ ਵੀ ਉਹਨਾਂ ਦੇ ਬਾਣਾ ਲਾਓ, ਬਾਣਾ ਲਾਵੇ ਕਿਹੜਾ, ਜਿਹੜੇ ਸਿਆਸਤ ਦੇ ਵਿੱਚ ਰੂਹੀ ਨੇ, ਸਾਰੇ ਨੇ ਆਗੂ ਨੇ, ਉਹਦਾ ਸਗੋਂ ਸ਼ਹਿ ਦਿੰਦੇ ਨੇ। ਹੁਣ ਆਹੀ ਰੌਲਾ ਚੱਲਿਆ ਹੈ ਨਾ ਸੱਚੇ ਸੌਦੇ ਦਾ, ਕੀ ਕਹਿੰਦੇ ਸੱਚਾ ਸੌਦਾ ਵੀ ਮਾੜਾ ਹੈ, ਕਹਿੰਦੇ ਉਹ ਗੁਰਮਤ ਉਲਟ ਵਿਚਾਰ ਹੈ, ਰਹਿਣੀ ਹੈ, ਲੋਕਾਂ ਨੂੰ ਭਰਮਾ ਕੇ ਭਟਕਾਉਂਦਾ ਹੈ ਜਾਂ ਹੋਰ ਗੁਰਮਤ ਨੂੰ ਠੇਸ ਲਾਉਂਦਾ ਹੈ। ਤੇ ਚਲੋ ਇਹਦੇ ਵਿੱਚ ਅਸੀਂ ਉਧਰ ਜਾਦੇ ਵੀ ਹੁਣ ਕੀ ਹੋ ਰਿਹਾ, ਫਿਰ ਇਹੀ ਵਿਚਾਰ ਹੋਏ ਸੀ ਵੀ ਇਹ ਵੀ ਸੰਪਰਦਾ ਕੁਛ ਹੁੰਦੀ ਹੈ, ਸੰਪਰਦਾ ਤਾਂ ਉਹ ਆਪਣੇ ਮਹਿਤੇ ਵਾਲੇ ਸਾਹਿਬ ਨੇ, ਦੂਸਰੇ ਨੇ ਉਹ ਵੀ ਬਹੁਤ ਜਾਂ ਹੋਰ ਚੀਜ਼ ਹਿੱਸੇ ਲੈ ਰਹੇ ਨੇ। ਕਹਿੰਦੇ ਜੇ ਸਾਨੂੰ ਵੀ ਕੁਛ ਕਰਨਾ ਚਾਹੀਦਾ ਨਾ, ਜੇ ਕਰਨਾ ਤਾਂ ਕੁਛ ਅਸਲੀਅਤ ਤੇ ਕਰੋ, ਪਰ ਤੁਹਾਡਾ ਕੀਤਾ ਕੀ ਹੋਊਗਾ? ਜਿਨ੍ਹਾਂ ਦੇ ਅਕਾਲੀ ਦਲ ਬੁਲਾਏ ਹੈ, ਉਹਨਾਂ ਦੇ ਪ੍ਰਧਾਨ ਹੈ, ਔਰ ਉਹ ਇਸ ਵੇਲੇ ਉਹਨਾਂ ਦੀ ਸਾਰੀ ਤਾਕਤ ਹੈ, ਉਹ ਤਾਂ ਉਹਨਾਂ ਨੇ ਖੜੇ ਕੀਤੇ, ਉਹਨਾਂ ਨੂੰ ਸ਼ਹਿ ਦੇਖੀ ਤੇ ਤੁਸੀਂ ਉਹਨਾਂ ਤੋਂ ਫਿਰ ਕੀ ਕਰੋਗੇ? ਚਲੋ ਇਸ ਵਿਚਾਰ ਨੂੰ ਛੱਡੋ। ਅੰਤਿਮ ਕਰਮ ਕਰੇ ਮੈਂ ਤੇਰੇ ਸੁਪਨੇ ਸੁੱਖ ਨਾ ਹੋ, ਇਹ ਨਹੀਂ ਵੀ ਇਸ ਕਰਕੇ ਗੁਣ ਵੀ ਹੋਣੇ ਚਾਹੀਦੇ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਈ ਬਿਨ ਗੁਣ ਕੀਤੇ ਭਗਤ ਹੋਏ, ਸਤ ਸੰਤੋਖ ਧੀਰਜ ਧਰਮ ਵਿਚਾਰ ਵਸਤੂ ਵਿਚਾਰ, ਉਹਨਾਂ ਨੂੰ ਉਹ ਜਿਹਨਾਂ ਦੇ ਵਿੱਚ ਗੁਣ ਹੋਣ ਉਹਨਾਂ ਦੀ ਸੰਗਤ ਕਰੀਏ, ਸ੍ਰੇਸ਼ਟ ਪੁਰਸ਼ਾਂ ਦੀ ਸ਼ਕੀਰ ਸੰਗਤ ਕਰੀਏ, ਸਾਧ ਕੀ ਸਾਧ ਨਾਮ ਸ੍ਰੇਸ਼ਟ, ਸਾਧ ਨਾਮ ਨਿਰਮਲਤਾ ਤੇ ਕਰਮ, ਜਿਹਨਾਂ ਦੇ ਜੀਓ ਨਿਰਮਲ ਬਾਹਰੋਂ ਨਿਰਮਲ, ਸੱਚ ਬੋਲਦੇ ਹੈ, ਸੱਚ ਦੀ ਕਮਾਈ ਕਰਦੇ ਹੈ, ਝੂਠ ਨਹੀਂ ਬੋਲਦੇ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦੇ, ਸੁਆਸਾਨ ਬੰਦਾ ਤੁਸ ਲੱਗੇ ਹਰ ਨਾਮ ਜਿਹਨਾਂ ਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਹੀਂ ਹੈ ਉੱਥੇ ਹਰ ਵੇਲੇ, ਜਿੱਥੇ ਨਾਮ ਨਹੀਂ ਹੈ ਤੇ ਉਹ ਉਲਟ ਮੂੰਹ ਹੋ ਗਿਆ, ਮਨ ਮੁੱਖ ਹੈ। ਜੋ ਆਪਾਂ ਆਪਣੇ ਹਿਰਦੇ ਵਿੱਚ ਵਿਚਾਰੀਏ ਵੀ ਮੈਂ ਕਿੰਨਾ ਕੁ ਸਨਮੁੱਖ ਹਾਂ ਤੇ ਕਿੰਨਾ ਕੁ ਮਨਮੁੱਖ ਹਾਂ, ਘੰਟਾ ਦੋ ਘੰਟਾ ਜਾਪ ਕਰ ਲਿਆ ਜਾਂ ਕਿਸ ਵੇਲੇ ਨਾ, ਜਿਸ ਵੇਲੇ ਮਨ ਹੋਰ ਪਾਸੇ ਲੱਗੇ ਨਾ ਵਾਹਿਗੁਰੂ ਪਰਮੇਸ਼ਰ, ਉਸ ਵੇਲੇ ਮਨਮੁੱਖ ਹੈ। ਅਸੀਂ ਕਿੰਨਾ ਕੁ ਜਾਪ ਕਰਦੇ ਹਾਂ ਜਾਂ ਹੋਰ, ਜਾਂ ਹਰ ਵੇਲੇ ਜਾਗੇ ਤੋਂ ਅੱਗੇ ਵਿਵਸਥਾ ਹਨ। ਸੋ ਹਰ ਨਾ ਹੋਣ ਜਿੰਨਾ ਪਾਸ, ਨਾਮ ਦੇ ਨਾਲ ਉਹ ਵਿਵਸਥਾ ਹੋਣਗੀਆਂ, ਜਿਸ ਤਰ੍ਹਾਂ ਤਨ ਤਨ ਰਾਮ ਬੇਨ ਗਾਜੇ, ਮਦਰ ਮਦਰ ਤੁਨਾ ਨੂੰ ਗਾਜੇ, ਫਿਰ ਉਹ ਨਾਮ ਦੇ ਨਾਲ ਜੇ ਨਾਮ ਤਾਂ ਜਪਦਾ ਹੈ, ਕੋਈ ਸ਼ਾਂਤੀ ਨਹੀਂ ਹੈ, ਆਨੰਦ ਨਹੀਂ ਹੈ, ਇੰਨੇ ਚਲੀਸੇ ਕੱਢ ਲਏ, ਇੰਨੇ ਲੱਖ ਕਰ ਲਿਆ, ਹੁਣ ਤੱਕ ਰੱਬ ਦੇ ਨੇੜੇ ਨਹੀਂ ਗਿਆ, ਕੋਈ ਸ਼ਾਂਤੀ ਨਹੀਂ ਆਈ, ਘਬਰਾਹਟ ਨਹੀਂ ਦੂਰ ਹੋਈ, ਗੱਲ ਕੀ ਹੈ? ਫਿਰ ਅੰਦਰ ਉਹਦੇ ਕੋਈ ਰੁਕਾਵਟ ਹੈ, ਉਹ ਮਨ ਸਨਮੁੱਖ ਨਹੀਂ ਹੋਇਆ, ਵਿਚਾਰ ਚ ਨਹੀਂ ਹੋਇਆ, ਸਨਮੁੱਖ ਹੋਊਗਾ ਤੇ ਫਿਰ ਉਹਦੇ ਤੇ ਕਿਰਪਾ ਹੋਊ, ਫਿਰ ਆਊਗਾ ਰਸ ਹੈਂਦਰੀ ਆਨੰਦ ਸਰੂਪ। ਜਿਸ ਵੇਲੇ ਕਿਸੇ ਨੂੰ ਨਾਮ ਸਿਮਰਨ ਦੁਆਰਾ ਆਨੰਦ ਆਉਂਦਾ ਹੈ ਜਾਂ ਰਸ ਆਉਂਦਾ ਹੈ, ਉਸ ਵੇਲੇ ਸਮਝੋ ਇਹ ਵਾਹਿਗੁਰੂ ਦੀ ਕਿਰਪਾ ਨਾਲ ਆ ਰਿਹਾ ਹੈ। ਤੇ ਜਿਸ ਵੇਲੇ ਸਮਝ ਲਓ ਵੀ ਕਈ ਵਾਰੀ ਮਨ ਐਸਾ ਉਹ ਲੱਗਦਾ ਹੀ ਨਹੀਂ ਐਂ, ਤੇ ਉਸ ਵੇਲੇ ਫਿਰ ਉਹ ਆਨੰਦ ਕੀ ਹੋਣਾ, ਉਹ ਤਾਂ ਬਾਹਰ ਹੀ ਭੱਜਿਆ ਫਿਰਦਾ ਹੈ। ਜੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹਿੰਦੂ ਤੇ ਮੁਸਲਮਾਨ ਜੇ ਪਹਿਲਾਂ ਸਨ ਵਾਹਿਗੁਰੂ ਦੀ ਭਗਤੀ ਦੀ ਸਿੱਖਿਆ ਦੇਣ ਵਾਸਤੇ, ਫਿਰ ਨਾਨ ਮਹਾਰਾਜ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਜਿਸ ਤਰ੍ਹਾਂ ਹੁਣ ਕੋਈ ਕਹਿੰਦੇ ਕਿ ਨਾ ਕੋਈ ਸਿੱਖ ਹੈ ਨਾ ਕੋਈ ਅਕਾਲੀ ਹੈ, ਕੋਈ ਨਹੀਂ ਹੈ। ਉਹਨਾਂ ਤਾਂ ਸਰਬ ਸ਼ਕਤੀ ਸੀ, ਕਿਹੜਾ ਨੇੜੇ ਆ ਸਕਦਾ ਸੀ ਜਾਂ ਦੱਸਦੇ, ਇੱਥੇ ਵੀ ਕਿਸੇ ਨੇ ਕੌਲੇ ਖਾਣੇ ਹੈ? ਕਹਿੰਦੇ ਲਿਆਓ ਜਿਹੜੇ ਕਾਜੀ ਮਿਲਾਉਣੇ ਜਾਂ ਹੋਰ ਚੀਜ਼ ਸੀ, ਜਿਹੜੇ ਲੋਕ ਕੇਵਲ ਬਾਣਾ ਹੀ ਬਣਾਇਆ ਆਇਆ ਸੀ, ਭੇਖ ਜਾਂ ਪੰਡਿਤ ਜਾਂ ਵਿਦਵਾਨ ਵੀ ਸੀ, ਉਹਨਾਂ ਨੇ ਦੌਲਤ ਖਾਨ ਕਹੋ ਕਿ ਇਹ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਲਿਆਓ ਉਹਨਾਂ ਨੂੰ ਕੋਈ, ਕਹਿੰਦੇ ਚੰਗਾ। ਉਹ ਕਹਿੰਦੇ ਅੱਜ ਦਿਨ ਹੈ ਵੀ ਨਿਵਾਸ ਪੰਡ ਦਾ, ਅੱਜ ਦੌਲਤ ਖਾਨ ਨੇ ਆਪ ਵੀ ਰਾਜੇ ਨੇ ਜਾਣਾ ਤੇ ਹੋਰ ਵੀ ਜਾਣਗੇ, ਉੱਥੇ ਆ ਕੇ ਨਿਵਾਸ ਬਣ ਸਾਡੇ ਨਾਲ। ਸਾਰੇ ਲੋਕ ਜਿਹੜੇ ਹਿੰਦੂ ਸੀ ਉਹ ਘਬਰਾ ਗਏ ਵੀ ਤਾਂ ਮੁਸਲਮਾਨ ਬਣਾ ਲੈਣਗੇ। ਸਤਿਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਵਿੱਚ ਵੀ ਜਿਹਨਾਂ ਦੀ ਨਹੀਂ ਵਿਸ਼ਾਲ ਬੁੱਧੀ ਜਾਂ ਹੋਰ ਸੀ, ਉਹ ਵੀ ਮੁਸਲਮਾਨ ਬਣਾ ਲਏ। ਇੱਕ ਬੀਬੀ ਜੀ ਦਾ ਨਿਸ਼ਚਾ ਸੀ ਔਰ ਭਗਤੀ ਕਹਿੰਦੇ ਤੁਸੀਂ ਕਰੋ ਨਾ ਕੁਛ ਸ਼ੱਕ ਕਰ ਜਿਹਨੂੰ ਭਗਤੀ ਬਖਸ਼ੇ। ਸੋ ਗਏ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨਿਵਾਜ ਪੜ੍ਹੋ ਜੀ। ਨਿਵਾਜ ਦੇ ਵਿੱਚ ਇਹ ਪੜ੍ਹਦੇ ਚਾਹੇ ਮਨ ਕਿਤੇ ਵੀ ਹੋਵੇ ਬੋਲਦੇ ਨਹੀਂ ਹੈ ਨਾ ਕਿਸੇ ਨੂੰ ਕਹਿੰਦੇ ਆ। ਜਿਵੇਂ ਕਿਸੇ ਨੇ ਨਿਯਮ ਕੀਤਾ ਵੀ ਨਾ ਮੈਂ ਬੋਲਣਾ ਹੈ, ਕੋਈ ਜੱਗੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਹੋਰ ਚੀਜ਼ ਹੈ ਤੇ ਉਹ ਤੇ ਖੜ ਕੇ ਪੜ੍ਹਨੀ ਹੈ ਹੱਥ ਜੋੜ ਕੇ ਜਾਂ ਗੋਡਿਆਂ ਤੇ ਹੱਥ ਰੱਖਣੇ ਹੈ ਜਾਂ ਐਸੇ ਸਾਧਨ ਹੈ ਤੇ ਜਿਹੜਾ ਇਹਦਾ ਖਾਸ ਬੁਲਾਉਣਾ ਸੀ ਮੌਲਵੀ ਸੀ ਪਾਤਸ਼ਾਹ ਦਾ ਉਹ ਵੀ ਖੜਾ ਕਹਿੰਦੇ ਪੜ੍ਹੋ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਬੈਠੇ ਰਹੇ ਉੱਠੇ ਨੇ ਨਾ ਚੁੱਕੇ ਨਾ ਹੋਰ ਕਹਿੰਦੇ ਕਿਉਂ ਤੁਸੀਂ ਇਹ ਕਾਫਰ ਹੋ ਨਿਵਾਸ ਕਿਉਂ ਨਹੀਂ ਪੜ੍ਹੀ ਜਾਂ ਹੋਰ ਸੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨਿਵਾਜ ਅਸੀਂ ਕਿਸ ਦੇ ਨਾਲ ਪੜ੍ਹਦੇ ਤੁਸੀਂ ਵੀ ਨਹੀਂ ਨਿਵਾਜ ਪੜ੍ਹੀ। ਕਹਿੰਦੇ ਕਿਉਂ ਅਸੀਂ ਪੜ੍ਹੀ ਹੈ ਸਾਰੇ ਇੱਥੇ ਹੈ। ਕਹਿੰਦੇ ਜਿਹੜਾ ਨਿਵਾਜ ਪੜ੍ਹਨ ਵਾਲਾ ਸੀ ਨਾ ਤੁਹਾਡਾ ਮਨ ਨੇ ਉਸ ਦੇ ਵਿੱਚ ਖੁਦਾ ਦੇ ਵਿੱਚ ਟਿਕਣਾ ਜਾਂ ਉਸ ਰਹੱਸ ਦੇ ਵਿੱਚ ਟਿਕਣਾ ਉਹ ਤਾਂ ਇਹਨੂੰ ਕਿਹਾ ਵੀ ਪਾਤਸ਼ਾਹ ਤੇਰਾ ਮਨ ਤਾਂ ਭੱਜਾ ਫਿਰਦਾ ਸੀ ਵੀ ਚੰਗੇ ਘੋੜੇ ਹੋਣ ਰੱਖੀਏ ਤੇ ਉੱਥੇ ਫਿਰਦਾ ਸੀ ਕਾਬਲ ਚ। ਤੇ ਇਹ ਜਿਹੜੇ ਹੈਗੇ ਮੌਲਵੀ ਸਾਹਿਬ ਕੋਈ ਵਿਸ਼ੇਸ਼ ਦਾ ਦਿਲ ਸਾਫ਼ ਸੀ ਨੇਕ ਨੀਤ ਵਾਲਾ ਸੀ ਕਹਿੰਦਾ ਹਾਂਜੀ ਠੀਕ ਹੈ ਤੇ ਅਸੀਂ ਨਿਵਾਜ ਕਿਹਦੇ ਨਾਲ ਪੜ੍ਹਦੇ। ਦੇਖੇ ਜੀ ਇਹ ਕਹਿੰਦਾ ਮੇਰੇ ਨਾਲ ਪੜ੍ਹਦੇ ਜਿਹੜਾ ਬੁਲਾਉਣਾ ਸੀ ਮੌਲਵੀ ਮੌਲਵੀ ਵਿਦਵਾਨ ਨੂੰ ਕਹਿੰਦੇ ਪੜ੍ਹੇ ਪਸਨੀ ਕਾਜ਼ੀ ਕਹਿੰਦੇ ਜਿਹੜਾ ਨਿਆਂ ਕਰੇ ਕਹਿੰਦੇ ਚੰਗਾ ਮੇਰੇ ਨਾਲ ਪੜ੍ਹਦੇ। ਅਗੇ ਆਪਣੇ ਮੌਲਵੀ ਸਾਹਿਬ ਤੁਹਾਡੇ ਘਰ ਦੇ ਵਿੱਚ ਜਿਹੜੀ ਘੋੜੀ ਰੱਖੀ ਹੋਈ ਹੈ ਉਹ ਸੂਣ ਵਾਲੀ ਹੈ ਉਮੀਦ ਹੈ ਜਾਂ ਹੋਰ ਚੀਜ਼ ਹੈ ਤੇ ਨੇੜੇ ਉਸਦੇ ਇੱਕ ਟੋਆ ਵੀ ਹੈ ਤੁਹਾਡੇ ਮਨ ਦੇ ਵਿੱਚ ਵੀ ਉੱਧਰ ਹੀ ਮਨ ਜਾਂਦਾ ਸੀ ਵੀ ਕਦੇ ਘੋੜੀ ਸੂ ਪਈ ਤੇ ਬਛੇਰਾ ਕਿਤੇ ਇੱਧਰ ਉੱਧਰ ਉੱਠ ਕੇ ਉਹਦੇ 'ਚ ਨਾ ਡਿੱਗ ਪਵੇ। ਕਹਿੰਦਾ ਬਿਲਕੁਲ ਝੂਠ ਹੈ ਮੈਂ ਪੜ੍ਹਦਾ ਸੀ। ਦੌਲਤ ਖਾਨ ਕਹਿੰਦਾ ਉਹ ਸਭ ਕੁਛ ਠੀਕ ਹੈ ਤੂੰ ਮੰਨ ਜਾ ਇਸ ਗੱਲ ਨੂੰ ਝੂਠ ਨਾ ਬੋਲ ਜੋ ਕੁਛ ਕਹਿੰਦੇ ਨੇ ਠੀਕ ਹੈ ਨਿਵਾਜ ਕਿਹਦੇ ਨਾਲ ਪੜ੍ਹਦੇ। ਫਿਰ ਉੱਥੇ ਮਹਾਰਾਜ ਨੇ ਕਿਹਾ ਵੀ ਨਿਵਾਜ ਅਹਿਮ ਪੜ੍ਹਨੀ ਚਾਹੀਦੀ ਐਸੇ ਗੁਣ ਹੁਣ ਚੱਲੇ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਚੋਵੇ ਇਹ ਸਾਰੇ ਗੁਣ ਹੋਣੇ ਚਾਹੀਦੇ ਹੈ। ਇਸੇ ਤਰ੍ਹਾਂ ਹੀ ਆਪਣੇ ਵੀ ਭਾਈ ਸਿੱਖ ਹੋਣੇ ਹੈ ਸਿੱਖ ਤਾਂ ਸਹੀ ਹੋ ਸਕਦੇ ਜੇ ਉਹ ਗੁਣ ਹੋਣਗੇ। ਸੋ ਮਨ ਵੀ ਸਨਮੁਖ ਤਾਂ ਹੀ ਹੋਊਗਾ। ਸੋ ਚੰਗੀ ਗੱਲ ਹੈ ਜਿਹਨਾਂ ਗੁਰਮੁਖਾਂ ਦਾ ਉਸ ਅਵਸਥਾ ਦੇ ਵਿੱਚ ਹੀ ਲੀਨ ਰਹਿੰਦਾ ਤੇ ਹਰ ਵੇਲੇ ਹੀ ਸਨਮੁਖ ਰਹਿੰਦੇ ਆ। ਚਲੋ ਜਿਹਨਾਂ ਦਾ ਜਿੰਨਾ ਚਿਰ ਬਾਣੀ ਪੜ੍ਹਦੇ ਜਾਂ ਉਨਾ ਚਿਰ ਹੀ ਸਹੀ ਵਿੱਚੋਂ ਨਾ ਜਾਵੇ। ਸੋ ਯਤਨ ਤਾਂ ਕਰੀਏ ਨਾ ਹੋ ਜਾਂਦੀ ਸੰਗਤ ਕਰੀਏ ਉਹਦੇ ਵਾਸਤੇ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਧਰਮ ਦੀ ਕਿਰਤ ਹੈ ਕਿਸੇ ਦਾ ਹੱਕ ਨਾ ਆਵੇ। ਮੁਸਲਮਾਨਾਂ ਨੇ ਫਿਰ ਆਪਣੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਸ ਵੀ ਤੁਸੀਂ ਜਿਹੜੇ ਮੁਸਲਮਾਨ ਇਹ ਗਊ ਨੂੰ ਮਾਰਦੇ ਨੇ ਖਾਂਦੇ ਹੈ ਤੇ ਦੂਸਰੇ ਜਿਹੜੇ ਖਿਆਲਾਂ ਵਾਲੇ ਨੇ ਉਹ ਸੂਰ ਨੂੰ ਚੰਗਾ ਸਮਝਦੇ ਮਾਰਦੇ ਹੈ ਜੇ ਆਪਾਂ ਵੀ ਵੇਖ ਲਈਏ ਜਰਾ ਕਿੰਨਾ ਕੁ ਚੰਗਾ ਸਮਝਦੇ ਹੈ। ਕੱਲੇ ਹਿੰਦੂਆਂ ਨੇ ਕਹੀ ਜਾਈਏ ਤੁਹਾਡਾ ਕੀ ਵਿਚਾਰ ਹੈ। ਮਹਾਰਾਜ ਕਹਿੰਦੇ ਸਾਡਾ ਖੁਦਾ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਵਿਚਾਰ ਹੈ ਅਸੀਂ ਆਪ ਨਹੀਂ ਕਹਿੰਦੇ। ਹੱਕ ਪਰਾਇਆ ਨਾਨਕਾ ਉਸ ਵਰੁਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ। ਸਭ ਹਿੰਦੂਆਂ ਦਾ ਗੁਰੂਆਂ ਦਾ ਗੁਰੂ ਔਰ ਮੁਸਲਮਾਨਾਂ ਦੇ ਪੀਰਾਂ ਦੇ ਵੀ ਜਿਹਨੂੰ ਸਿੱਖਿਆ ਦੇਣ ਵਾਲਾ ਖੁਦਾ ਗੁਰਪੀਰ ਸਾਡਾ ਉਹ ਹੈ ਉਹ ਕਹਿੰਦੇ ਤਾਂ ਮੈਂ ਹਾਮੀ ਭਰਾਂਗਾ, ਉਸਦੀ ਸਹਾਇਤਾ ਕਰਾਂਗਾ, ਜਾਂ ਮੁਰਦਾਰ ਨਾ ਖਾਏ ਹੱਕ ਭਰਾਇਆ। ਸੋ ਇਹ ਜਦੋਂ ਸਾਡੇ ਚ ਗੁਣ ਆਉਣਗੇ ਤੇ ਫੇਰ ਅੱਗਿਓਂ ਬੜੇ ਚੁਸਤ ਚਲਾਕ ਹੁੰਦੇ ਆ ਪੜ੍ਹੇ ਲਿਖੇ, ਤੇ ਉਹ ਕਹਿੰਦੇ ਜੀ ਵੀ ਠੀਕ ਹੈ, ਜਿਹੜਾ ਮਾਸ ਹੈ ਚਾਹੇ ਗਊ ਦਾ ਹੈ ਚਾਹੇ ਸੂਰ ਦਾ ਹੈ, ਤੇ ਉਹ ਬੜਾ ਕੱਚਾ ਮਾਸ ਤਾਂ ਕੋਈ ਖਾਂਦਾ ਹੀ ਨਹੀਂ ਹੈ, ਕੋਈ ਜਾਨਵਰ ਪਸ਼ੂ ਭਵਾ ਖਾਣ, ਕੱਚਾ ਮਾਸ ਤੁਸੀਂ ਖਾ ਕੇ ਵੇਖ ਲਓ ਕੋਈ ਸਵਾਦ ਹੁੰਦਾ, ਜਿਹੜੇ ਮਾਸ ਖਾਣ ਵਾਲੇ ਹੈ ਜਾਂ ਜਿਹਨਾਂ ਨੇ ਪਹਿਲਾਂ ਕਿਸੇ ਨੇ ਚਲੋ ਖਾਧਾ ਮੇਰੇ ਵਰਗਿਆਂ ਨੇ ਤਾਂ ਪਤਾ ਤਾਂ ਹੈ ਨਾ, ਫਿਰ ਛੱਡ ਦਿੱਤਾ ਕੱਚੇ ਮਾਸ ਦੇ ਵਿੱਚ ਕੀ ਸਵਾਦ ਹੈ, ਚੰਗੇ ਮਸਾਲੇ ਮਸੂਲੇ ਪਾਓ, ਘਿਓ ਤੂੰ ਗੌਰ ਤੀਰ ਪਾਓ ਤੇ ਫਿਰ ਚੰਗੀ ਤਰੀ ਤੁਰੀ ਬਣੀ ਹੋਵੇ ਤੇ ਫਿਰ ਉਹ ਸਵਾਦ ਬਣ ਜਾਂਦਾ ਹੈ। ਤੇ ਜਿਹੜਾ ਕਹਿੰਦੇ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ, ਕੁਨਿਆ ਨਹੀਂ ਕਰਨਾ ਚਾਹੀਦਾ, ਜ਼ੁਲਮ ਨਹੀਂ ਕਰਨਾ ਚਾਹੀਦਾ, ਵੀ ਜਿਹੜਾ ਆਪਣੇ ਇਹਨਾਂ ਸਵਾਦਾਂ ਵਾਸਤੇ ਉਹ ਇਹਦੇ ਨਾਲ ਪੜੇ ਧੱਕਾ ਕੀ ਜਿਸਦਾ ਸਭ ਕੁਝ ਹੀ ਖਤਮ ਕਰ ਦੇਣਾ, ਉਹਦਾ ਗਾਲੀ ਵੱਢ ਦੇਣਾ, ਕਿਸੇ ਛੋਟੀ ਡੰਡਾ ਮਾਰੋ ਜਾਂ ਦੁੱਖ ਦਿਓ ਲੱਤ ਬਾਂਹ ਤੋੜ ਦਿਓ, ਉਹ ਵੀ ਬੜਾ ਧੱਕਾ ਹੈ ਜੀ ਮੱਲੋ ਮੱਲੀ ਮੈਨੂੰ ਕੀਤਾ। ਤੇ ਇਹ ਜਿਹੜੇ ਇਹ ਕੱਟ ਲਿਆ ਕਹਿੰਦੇ ਫਿਰ ਮਸਾਲੇ ਮਸੂਲੇ ਮਾਰਨ ਪਾਏ ਹਰਾਮ ਮੈਂ, ਅਖੇ ਮੌਲਵੀ ਸਾਹਿਬ ਜੇ ਗਾਜੀ ਸਾਹਿਬ ਤੁਸੀਂ ਨਿਆ ਕਰਦੇ ਹੋ ਵੀ ਜਿਹੜਾ ਕੋਈ ਮਾਰਨ ਪਾਏ ਹਰਾਮ, ਜਿਹੜੀ ਤੁਸੀਂ ਕਹਿੰਦੇ ਹੋ ਵੀ ਜੇ ਕਲਮਾ ਪੜ੍ਹ ਕੇ ਤੇ ਢਾਈ ਛੁਰੀਆਂ ਫੇਰਨੀਆਂ ਫਿਰ ਉਹ ਹਲਾਲ ਹੁੰਦਾ ਹੈ, ਜਿਵੇਂ ਸਿੱਖਾਂ ਦੇ ਵਿੱਚ ਵੀ ਇਹ ਇੱਕ ਐਸਾ ਹੈ, ਉਹ ਕਹਿੰਦੇ ਚੰਡੀ ਦੀ ਵਾੜ ਪੜੋ ਦੀ ਵਸ ਮੁਕਤ ਹੋ ਗਿਆ, ਜਿਹਨਾਂ ਤੋਂ ਮੁਕਤ ਕਰ ਦਿੱਤਾ, ਚੰਡੀ ਦੀ ਵਾੜ ਪੜ ਕੇ ਉਹ ਕਰਦੇ ਨੇ। ਤੇ ਜੇ ਚੰਡੀ ਦੀ ਵਾੜ ਨਾ ਪੜੀ ਹੋਵੇ ਤੇ ਇੱਕ ਝਟਕੇ ਦੇ ਨਾਲ ਉਹਦਾ ਸਿਰ ਨਾ ਵੱਢਿਆ ਹੋਵੇ ਤੇ ਨੈਣ ਸਿੰਘ ਕਹਿੰਦੇ ਇਹ ਹਲਾਲ ਨਹੀਂ ਹੋਇਆ, ਝਟਕਾ ਨਹੀਂ ਹੋਇਆ, ਹਰਾਮ ਹੋਇਆ। ਤੇ ਤੁਸੀਂ ਕਹਿੰਦੇ ਵੀ ਛੁਰੀਆਂ ਉਹ ਪੜ੍ਹ ਕੇ ਕਲਮਾ ਪੜ੍ਹ ਕੇ ਨਾ ਕੀਤਾ ਜਾਵੇ ਤੇ ਫਿਰ ਹਰਾਮ ਹੈ, ਜੇ ਨਿਹੰਗਾ ਸਿੰਘਾਂ ਨੂੰ ਕਹੋ ਵੀ ਉਹਦੇ ਵਿੱਚ ਮਸਾਲੇ ਮਸੂਲੇ ਚੰਗੇ ਪਾ ਦੇ ਉਹ ਖਾ ਪੀ ਲੈਣਾ, ਇੱਧਰ ਖੁੱਲੇ ਤਾਂ ਖਾ ਹੀ ਪੀ ਲੈਣਗੇ, ਜਿਹਨਾਂ ਦਾ ਨਿਯਮ ਹੈ ਉਹ ਨਹੀਂ ਖਾਂਦੇ। ਤੁਸੀਂ ਦੱਸੋ ਵੀ ਜਿਹੜੀ ਹਰਾਮ ਵਾਲੀ ਚੀਜ਼ ਹੈ ਉਹ ਚੰਗੇ ਮਸਾਲੇ ਪਾ ਦਿਓ ਹਲਾਲ ਹੋ ਜਾਊਗੀ, ਕਹਿੰਦੇ ਨਹੀਂ। ਇਸ ਕਰਕੇ ਜਿਹੜੇ ਮਸਾਲੇ ਪਰਾਇਆ ਹੱਕ ਹੈ ਉਹਦੇ ਵਿੱਚੋਂ ਕੋਈ ਪੁੰਨ ਦਾਨ ਕਰ ਦਿਓ ਜੀ, ਕੋਈ ਗੀਤਾ ਦਾ ਪਾਠ ਕਰਾ ਲਓ ਜੀ, ਕੋਈ ਆਪਣਾ ਕਾਨੂੰਨ ਨਾ ਲੈਣਾ ਕੋਈ ਮਗਰੀ ਨਾ ਪੈ ਜਾਏ, ਪਾਪ ਲੈ ਗਏ। ਇਹ ਨਹੀਂ ਹੋਣੀ, ਇਹ ਖੁਦਾ ਦੀ ਦਰਗਾਹ ਦੇ ਵਿੱਚ ਜਾ ਉੱਥੇ ਤਾਂ ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੇ ਨਹੀਂ ਹੋਣੀ। ਇੱਥੇ ਜੋ ਮਰਨੇ ਚਲੀਏ ਇਸ ਤਰ੍ਹਾਂ ਮਸਾਲੇ ਮਸੂਲੇ ਪਾ ਕੇ ਕੋਈ ਪੁੰਨਦਾਨ ਜਾਂ ਪਾਠ ਪੂਜਾ ਕਰਾ ਲਓ ਜਾਂ ਧਰਮ ਦੇ ਆਸਤੇ ਕੋਈ ਸੱਚੀਆਂ ਮਨਸੰਤੋਖ ਦੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਇੱਕ ਦਾਨ ਕਰਦੇ ਸਾਡੀ ਦੁਨੀਆ ਹੀ ਸੋਭਾ ਕਰੇ, ਚਾਹੇ ਕਿਰਤ ਕੈਸੀ ਵੀ ਹੋ। ਇਸ ਕਰਕੇ ਭਾਈ ਹਰ ਨਾ ਹੋਣਾ ਜਿੰਨਾ ਪਾਸ ਉਹਨਾਂ ਕੋਲ ਰੱਬ ਨੂੰ ਨਹੀਂ ਆਉਣਾ, ਉਸੇ ਦਾ ਨਾਮ ਵੀ ਨਹੀਂ ਸਨਮੁਖੀ ਨਹੀਂ ਹੈ। ਜਪ ਤਪ ਸੰਜਮ ਕਰੇ ਪੂਜਾ, ਜਿੰਨੇ ਵੀ ਕਰ ਲੈ, ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ, ਸ਼ੁਰੂ ਦੀ ਸਿੱਖਿਆ ਵੀ। ਸੋ ਇਹ ਅਸਾੜਤ ਪੰਦਾ ਚਿਸ ਲੱਗੇ ਹਰ ਨਾ ਹੋਣੇ ਜਿੰਨਾ ਪਾ ਸਕੇ, ਉਹ ਅਵਸਥਾ ਹੋਣਗੀਆਂ। ਅੱਗੇ ਸਰਗੁਣ ਦੀ ਅਵਸਥਾ ਹੈ, ਵਾਹਿਗੁਰੂ ਪਰਮੇਸ਼ਵਰ ਦੇ ਧਿਆਨ ਦੇ ਵਿੱਚ ਜਿਹੜੇ ਕੋਈ ਧਿਆਨ ਵਿੱਚ ਐਸੇ ਦਰਸ਼ਨ ਹੋਣ, ਅੰਤਰ ਬਾਹਰ ਹੋਣ, ਗੁਰੂ ਨਾਨਕ ਸਾਹਿਬ ਦੇ ਹੋਣ, ਉਹ ਕਿੱਥੇ ਪਹਿਲਾਂ ਹੀ ਜਾਂ ਉਹ ਸ਼ੁੱਧ ਹੋਊਗਾ ਤੇ ਫਿਰ ਹੀ ਹੈ। ਵਾਹਿਗੁਰੂ ਪਰਮੇਸ਼ਵਰ ਤਾਂ ਸਭ ਕੁਝ ਕਰਤਾ, ਸਭ ਕੁਝ ਜਾਣਦਾ। ਹਰ ਨਾ ਹੋ ਨਾ ਜਿਹਨਾਂ ਪਾਸ ਵਾਹਿਗੁਰੂ ਪਰਮੇਸ਼ਵਰ, ਜਿਹਨਾਂ ਦਾ ਸਬਦ ਤਰਦਾਈ ਮਾਲਕ ਹੈ, ਉਹ ਸਭ ਜਿੰਦਾ ਜਾਨਾਂ ਦਾ ਸੱਤਿਆ ਦੇ ਰਿਹਾ ਹੈ। ਉਹ ਜਿਹਨਾਂ ਦੇ ਪਾਸ ਵੀ ਹਰ ਵੇਲੇ ਉਹ ਹਰ ਸਾਧਨ ਸਭ ਕੇ ਨਿਕਟ ਖੜਾ, ਹਰ ਵੇਲੇ ਹੀ ਜਿਹਨਾਂ ਦੇ ਸਾਖਿਆਤ ਰਹਿੰਦਾ, ਉਹਨਾਂ ਨੂੰ ਫਿਰ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਹੀਂ ਵਾਪਰਦੇ ਵੀ ਮੈਂ ਹੀ ਇਹ ਅਨਾਤਮ ਬੁੱਧੀ ਨਹੀਂ ਹੁੰਦੀ। ਪਰ ਨਾ ਹੁਣ ਜਿੰਨਾ ਪਾਸ ਪੜਦੇ ਜੀ,
ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸੋ।
ਵੇਖ ਲਓ ਸਾਰੀ ਦੁਨੀਆਂ ਦਾ ਜਗਤ ਦਾ ਉਹ ਜੀਵਨ ਰੂਪ ਹੈ, ਸਾਰਿਆਂ ਨੂੰ ਜਿੰਦ ਜਾਨ ਹੈ ਸਾਰਿਆਂ ਦੀ। ਕਿ ਜੇ ਹੁਣ ਹਵਾ ਬਣਾਈ ਹੈ ਤੇ ਉਸਨੇ ਬਣਾਈ, ਪਾਣੀ ਬਣਾਇਆ ਉਸਨੇ ਬਣਾਇਆ ਹੈ, ਤੇ ਧਰਤੀ ਦੇ ਵਿੱਚ ਚੀਜ਼ਾਂ ਪੈਦਾ ਹੁੰਦੀਆਂ ਨੇ ਸਾਰੀਆਂ, ਅਗਨੀ ਉਸਨੇ ਬਣਾਈ ਹੈ, ਆਕਾਸ਼ ਦੇ ਵਿੱਚ ਤਾਂ ਸਭ ਕੁਛ ਹੀ ਰਹਿੰਦਾ ਹੈ। ਤੇ ਇਹ ਇਹ ਮਾਇਕੀ ਰਚਨਾ ਦੇ ਨਾਲ ਸਾਡੇ ਸਰੀਰ ਬਣਾਏ, ਇਹ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ, ਪਾਣੀ ਤੋਂ ਬਿਨਾਂ ਨਹੀਂ ਬਚ ਸਕਦੇ, ਅੰਨ ਤੋਂ ਬਿਨਾਂ ਨਹੀਂ ਬਚ ਸਕਦੇ, ਅੱਗ ਤੋਂ ਬਿਨਾਂ ਨਹੀਂ ਬਚ ਸਕਦੇ। ਕਹਿੰਦੇ ਹੁਣ ਤਾਂ ਸਰੀਰ ਠੰਡਾ ਪੈ ਗਿਆ, ਅੱਗ ਨਿਕਲਦੀ ਹੈ, ਬਹੁਤ ਹੀ ਹੋਵੇ ਫੇਰ ਵੀ ਨਹੀਂ ਠੀਕ, ਐਨ ਸਮਾਨ ਜੀ ਹੋਵੇ ਤਾਂ ਫੇਰ ਮਨ ਖੁਸ਼ ਰਹਿੰਦਾ ਹੈ। ਇਸ ਕਰਕੇ ਖਾਣਾ ਪੀਣਾ ਵੀ ਹਿਸਾਬ ਦਾ ਹੀ ਹੋਵੇ, ਠੀਕ ਹੋਵੇ, ਸਿਹਤ ਜੇ ਨਾ ਹੋਵੇ ਫਿਰ ਖੁਸ਼ ਰਹਿੰਦਾ। ਨਹੀਂ ਤਾਂ ਬਹੁਤਾ ਸਵਾਦਾਂ 'ਚ ਖਾ ਜਾਈਏ ਤਾਂ ਉਦੋਂ ਹੀ ਪਤਾ ਕਰ ਦਿੰਦਾ ਹੈ, ਨਹੀਂ ਤਾਂ ਹੌਲੀ ਹੌਲੀ ਕੋਈ ਰੋਗ ਪੈਦਾ ਕਰ ਦਿੰਦਾ ਹੈ। ਬੜਾ ਪ੍ਰਚਾਰ ਹੈ ਸੰਸਾਰ ਦੇ ਵਿੱਚ, ਪਰ ਕਾਮ ਕ੍ਰੋਧ ਮੋਹ ਹੰਕਾਰ ਵੀ ਪ੍ਰਬਲ ਹਨ। ਕੋਈ ਮਾਂ ਪਿਓ ਦੀ ਪਰਵਾਹ ਨਹੀਂ ਹੈ, ਜਿਹੜੇ ਨੌਜਵਾਨ ਨੇ ਜਾਂ ਹੋਰ ਨਹੀਂ ਹੈ, ਪਰ ਨਹੀਂ ਜੇ ਉਹਨਾਂ ਦੇ ਕੋਈ ਮਾਂ ਪਿਓ ਨਹੀਂ ਕਹਿੰਦੇ ਜਾਂ ਹੋਰ ਸਰਕਾਰ ਨਹੀਂ ਕੁਛ ਕਹਿੰਦੀ, ਤੇ ਇਹਦੇ ਵਿੱਚ ਉਹ ਇਸ ਵਿਸ਼ੇ ਰਖ ਸਪੀਕਾ ਤਿਆਗ ਨਹੀਂ ਸਕੀ, ਇਸ ਦੇ ਵਿੱਚ ਲੱਗੇ ਨੇ। ਤੇ ਹੁਣ ਕਿਤੇ ਕਿਤੇ ਕੀਰਤਨ ਤੋਂ ਬਾਅਦ ਖਬਰਾਂ ਆਉਂਦੀਆਂ ਤੇ ਉਹ ਵੀ ਸੁਣਨੇ, ਕਹਿੰਦੇ ਜੀ ਏਡ ਹੋ ਗਈ, ਏਡ ਕਾਹਦੇ ਲਈ ਹੋ ਗਈ ਹੈ? ਜੇ ਘਰ ਦੇ ਪਤੀ ਸਤੀ ਹੋਣ, ਆਪਣੇ ਸਰੀਰ ਦੀ ਵਰਤੋਂ ਠੀਕ ਕਰਨ, ਜਿਹੜੇ ਅਸੂਲ ਨੇ, ਫਿਰ ਕਿਉਂ ਹੋ ਰੋਗ? ਤੇ ਜਿਹਨੂੰ ਕਹਿੰਦੇ ਇਹ ਹੋ ਜਾਏ ਫਿਰ ਉਹ ਨਹੀਂ ਨਾਲ ਹੀ ਲਿਜਾਊਗੀ, ਚਾਹੇ ਚੰਡੀਗੜ੍ਹੋਂ ਪ੍ਰਾਪੇ ਗੰਡਾ ਹੁੰਦਾ ਹੈ ਵੀ ਉੱਥੇ ਦਵਾਈਆਂ ਲਓ ਜੀ, ਚਾਹੇ ਕੁਛ ਹੋ ਕੇ ਬਸ ਜੀ। ਮੈਂ ਕਿਹਾ ਠੀਕ ਹੈ, ਲੋਕਾਂ ਦੀ ਲਿਹਾਜ਼ ਡੰਡ ਤੋਂ ਤਾਂ ਬਚ ਗਏ, ਪਰਮੇਸ਼ਰ ਐਸਾ ਡੰਡ ਦਿੰਦਾ ਹੈ ਨਾ ਫਿਰ, ਇਹ ਐਸਾ ਮਿੱਠਾ ਦਿੰਦਾ। ਇਸ ਕਰਕੇ ਗੁਰੂ ਕੀ ਸਿੱਖਿਆ ਮਹਾਰਾਜ ਕਿਰਪਾ ਕਰਨ, ਜਿਹੜੇ ਗੁਰਮੁਖ ਕਮਾਉਂਦੇ ਨੇ ਮੰਨਣ ਕਰਦੇ, ਉਹਨਾਂ ਦੀ ਸੰਗਤ ਹੋਵੇ, ਅੱਗੇ ਗੁਰੂ ਦੀ ਸ਼ਰਨ ਹੋਵੇ, ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਸਿੱਖਿਆ ਦਾ ਮੰਨਣ ਦਾ ਬਲ ਬਖਸ਼ਣ, ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ। ਨਾਮ ਜਪਦਿਆਂ ਹੋਇਆ ਉਹ ਰਸ ਆਇਆ ਤੇ ਵਿਕਾਰਾਂ ਤੋਂ ਬਚਾ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਮਾਨਸ ਨਾਮ ਹੈ ਮਾਨ ਦੇ ਸਮੇਤ, ਸਾਨੂੰ ਸਰੀਰ ਦਾ ਅਭਿਮਾਨ ਹੈ, ਬੁੱਧੀ ਦਾ ਅਭਿਮਾਨ ਹੈ, ਵਿਦਿਆ ਦਾ ਅਭਿਮਾਨ ਹੈ, ਧਨ ਦਾ ਅਭਿਮਾਨ ਹੈ, ਸਾਧਨਾ ਦਾ ਅਭਿਮਾਨ ਹੈ। ਜਿਹਨਾਂ ਨੂੰ ਐਸੇ ਮਨੁੱਖਾਂ ਦੀ ਆਸ ਰੱਖੀ ਹੋਈ ਹੈ ਵੀ ਇਹੀ ਮੈਨੂੰ ਕਰਾ ਦੂੰਗਾ, ਬਸ ਤੁਸੀਂ ਕਰਾਉਣੇ ਹੈ, ਭਾਈ ਦਰਸ਼ਨ ਕਰਾ ਦਿਓ ਜੀ। ਜਿਹੜੇ ਐਸੀਆਂ ਆਸਾਂ ਕਿਸੇ ਤੇ ਰੱਖਦੇ ਨੇ, ਆਪ ਕੁਛ ਨਹੀਂ ਕਰਨਾ, ਤੇ ਇੱਕ ਐਸੇ ਵੀ ਨੇ ਸਾਡੇ ਕੋਲ ਆਉਣਾ, ਉਹ ਕਰਾ ਦਿੰਦੇ ਮੰਤਰਾਂ ਜੰਤਰਾਂ ਨਾਲ, ਜਾਂ ਹੋਰ ਕੋਈ ਹੋਰ ਹੀ ਕੋਈ ਚੀਜ਼ ਦਿਖਾਣਗੇ, ਭੂਤ ਪ੍ਰੇਤ ਦੇ ਆਈ ਉਹ ਵੀ ਰੂਪ ਬਦਲ ਲੈਂਦੇ ਹੈ। ਇਸੇ ਤਰ੍ਹਾਂ ਹੀ ਇਸ ਇਲਾਕੇ ਦੇ ਤਾਂ ਨੇੜੇ ਅਸੰਤੋਸ਼ ਹੈ, ਇਹ ਹੈਗਾ ਬਿਹਾਰ ਦਾ, ਬੜਾ ਅੰਗਰੇਜ਼ੀ ਅੰਗਰੇਜ਼ੀ ਪੜ੍ਹਿਆ ਹੋਇਆ, ਜਿਹੜੀਆਂ ਏਜੰਸੀਆਂ ਕਿਸੇ ਨੂੰ ਡੇਗਣ ਵਾਸਤੇ ਬੜੇ ਪੜ੍ਹੇ ਲਿਖੇ ਤੇ ਤਜਰਬੇਕਾਰਾਂ ਨੂੰ ਲੈਂਦੇ ਆ, ਕੁਛ ਐਸੇ ਸਿੱਧ ਵੀ ਕਰ ਲੈਂਦੇ ਦੇਵੀ ਦੇਵਤਿਆਂ ਦੇ ਜਾਂ ਹੋਰ ਜਿਹੜੀ ਚੀਜ਼ ਹੈ, ਕੁਛ ਕੀਤਾ ਹੋਇਆ ਤੇ ਇਹ ਤਾਂ ਅਸੀਂ ਵੀ ਹੁਣ ਦੀ ਸਰਕਾਰ ਦੇ ਜੇ ਸਰਕਾਰ ਦੇ ਵਜ਼ੀਰ ਹੀ ਹੋਣ ਤੇ ਉਹਨਾਂ ਦੇ ਫਿਰ ਸਭ ਤੋਂ ਇੱਕ ਪਤਨੀ ਹੁੰਦੀ ਹੈ ਤੇ ਉਹ ਮਾਂ ਪਿਓ ਨੀ ਰੋਕਦੇ ਉਹਨਾਂ ਦੇ ਤੁਸੀਂ ਕਹਿੰਦੇ ਇੰਨੀਆਂ ਬੀਬੀਆਂ ਰਹਿੰਦੀਆਂ ਨੇ ਉਹਨਾਂ ਦੇ ਪਤੀ ਹੈ ਨੀ ਜੇ ਮਾਂ ਪਿਓ ਉਹਨਾਂ ਨੂੰ ਪਤੀ ਨੀ ਦਿੰਦੇ ਇਹ ਸੇਵਾ ਕਰਦੀਆਂ ਨੇ ਸੇਵਾ ਸੰਤਾਂ ਦੀ ਕਰਦੀ ਹੈ ਇਹ ਮਾਂ ਪਕਈਆਂ ਨੇ ਮਾਂ ਪਿਓ ਦੀ ਇਹ ਹਾਲਤ ਫਿਰ ਤੁਸੀਂ ਗੁਰਮਤਿ ਮਰਿਆਦਾ ਅਨੁਸਾਰ ਠੀਕ ਹੈ ਤੇ ਉੱਥੇ ਸੰਬੰਧ ਕਰ ਦਿਓ ਇਹ ਹਾਲਤ ਹੋਈ ਹੋਈ ਹੈ ਇਹ ਕਲਯੁਗ ਦਾ ਹੀ ਪ੍ਰਭਾਵ ਹੈ ਚੰਗੇ ਹੈ ਜਿਹੜੇ ਜਿਹਨਾਂ ਦੇ ਤੇ ਗੁਰੂ ਮਹਾਰਾਜ ਬਚਾ ਲੈਣਗੇ ਚੰਗੀ ਸੰਗਤ ਹੋਈ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆ ਉਹ ਵੀ ਮਨੁੱਖ ਹੈ ਕਹਿੰਦਾ ਮੈਂ ਵੱਡਾ ਇਹ ਇਹਦੇ ਲਾ ਬਿਹਾਰੀ ਅਸਬ ਨਾਮ ਹੈ ਘੋੜੇ ਦਾ ਦੋਸ਼ ਦਾ ਪ੍ਰਸੰਨ ਕਰਨਾ ਨਿਹੰਗ ਸਿੰਘ ਰਾਕੀ ਕਹਿ ਦਿੰਦੇ ਹੈ ਇਹਦੇ ਅਰਥ ਜਿਹੜੇ ਨੇ ਨਾ ਉਹ ਬਿਲਕੁਲ ਉਲਟ ਪੁਲਟ ਵੀ ਹੈ ਹੈ ਉਹੀ ਕਰਦੇ ਤੇ ਜਿਹੜੇ ਜਾਣੇ ਭਾਈ ਉਹ ਜਾਣਨ ਤੇ ਉਹ ਜਾਣਨ ਕੀ ਕਰੇ ਵੀ ਗੁਰਮਤਿ ਦਾ ਪ੍ਰਚਾਰ ਤਾਂ ਜੇ ਹੋਰ ਚੀਜ਼ਾਂ ਵੀ ਉੱਧਰ ਉੱਧਰਲੇ ਪਾਸੇ ਉਹਨਾਂ ਨੂੰ ਉਹ ਸਗੋਂ ਸਹਾਇਤਾ ਦਿੰਦੇ ਹੈ ਇੱਕ ਪਾਸੇ ਤਾਂ ਹੈ ਵੀ ਦੂਸਰਾ ਆਪਣੇ ਸੌਦਾ ਸੱਚੇ ਸੌਦਾ ਉਹਨਾਂ ਦੀ ਰੱਖਿਆ ਹੋ ਰਹੀ ਹੈ ਉਹਨਾਂ ਦੀਆਂ ਵਿਚਾਰਾਂ ਹੋ ਰਹੀਆਂ ਨੇ ਤੇ ਮੈਂ ਸੁਣਿਆ ਵੀ ਇਹ ਕਮੇਟੀ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਕਿਹਾ ਕਈਆਂ ਥਾਂ ਤਾਂ ਬਾਈਕਾਟ ਕਰ ਦਿੱਤਾ ਨਾ ਤੇ ਉਹ ਜਿਹਨਾਂ ਦੇ ਅਕਾਲੀ ਦਲ ਦੇ ਇਸ ਵੇਲੇ ਮੁਖੀ ਨੇ ਜਾਂ ਗੌਰਮੈਂਟ ਦੇ ਮੁਖੀ ਨੇ ਤੇ ਉਹ ਕਹਿੰਦੇ ਵੀ ਤੁਸੀਂ ਇਹਨਾਂ ਨਾਲ ਮਿਲਵਰਤਨ ਕਰੋ ਕਿਉਂਕਿ ਇੱਥੇ ਵੀ ਆ ਪਿੰਡ ਦੇ ਵਿੱਚ ਛੋਟੇ ਪਿੰਡ ਦੇ ਵਿੱਚ ਮੈਂ ਸੁਣਿਆ ਸੀ ਇੱਕ ਦੀ ਇਹ ਉਹ ਹਰੀਜਨ ਸੀ ਉਹਦੀ ਮਾਈ ਚੜ੍ਹਾਈ ਕਰ ਗਈ ਇਹਨਾਂ ਨੇ ਬਾਈਕਾਟ ਕੀਤਾ ਅਸੀਂ ਕਹਿੰਦੇ ਅਸੀਂ ਨਹੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੰਦੇ ਉਹ ਕਹਿੰਦੇ ਜੀ ਮੈਨੂੰ ਮੁਆਫ਼ੀ ਦਿਓ ਮੈਂ ਉੱਧਰ ਹਟਿਆ ਤੇ ਇੱਧਰ ਆ ਗਿਆ ਜਿਉਂ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਜਦੋਂ ਇਸੇ ਤਰ੍ਹਾਂ ਦਾ ਪਾਸ਼ਾ ਸਾਰਾ ਹੀ ਉਹ ਮੁਖੀ ਐਸੇ ਹੋਣ ਤੇ ਫਿਰ ਬਾਈ ਠੀਕ ਚੰਗਾ ਹੈ ਨਹੀਂ ਤਾਂ ਦੂਸਰਿਆਂ ਨੇ ਜਾਣਾ ਹੈ ਉੱਧਰ ਹੀ ਤੇ ਸ਼੍ਰੋਮਣੀ ਕਮੇਟੀ ਧਾਰਮਿਕ ਕਮੇਟੀ ਹੈ ਜੇ ਉਹ ਵੀ ਫਿਰ ਇਸ ਤਰ੍ਹਾਂ ਹੋ ਗਿਆ ਤੇ ਕੀ ਹੋਊਗਾ ਉਹ ਹੈਗੇ ਹੈ ਇਹ ਆਪਣੇ ਆੜਸ ਚਪੰਦਾ ਤਸਲਗਾ ਹਰ ਨਾ ਤ੍ਰਿਸ਼ਨਾ ਜਿਹੜੀ ਹੈ ਨਾ ਮਾਇਆ ਦੀ ਉਹ ਨੀਂਦਰ ਮੁਖੀ ਮਾਇਆ ਦਿੰਦੇ ਹੈ ਸਰਕਾਰ ਚ ਪਦਵੀਆਂ ਦਿੰਦੇ ਹੈ ਉੱਧਰ ਦੁਨੀਆ ਬਹੁਤੀ ਹੈ ਕਮੇਟੀ ਦੇ ਜਿਹੜੇ ਮੈਂਬਰ ਨੇ ਧਾਰਮਿਕ ਪੱਖ ਦੇ ਉੱਤੇ ਗਏ ਹੋਏ ਨੇ ਉਹ ਦੂਜੇ ਨੇ ਉਹਨਾਂ ਨੂੰ ਮਾਇਆ ਮਿਲਦੀ ਹੈ ਲੋਭ ਵਿੱਚ ਹੈ ਲੋਭ ਤੋਂ ਤੇ ਵਾਹਿਗੁਰੂ ਪਰਮੇਸ਼ਰ ਇਹ ਕਿਰਪਾ ਕਰੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਇਸ ਤਰ੍ਹਾਂ ਹੀ ਅੱਗੇ ਉਹ ਭਾਈ ਸਿੱਧੇ ਹੈ ਤੇ ਜੇ ਕੋਈ ਅੱਗੇ ਰਾਜੇ ਹੁੰਦੇ ਸੀ ਜਾਂ ਉਹਨਾਂ ਦੇ ਕੋਲ ਵੀ ਨੇੜੇ ਹੋ ਜਾਏ ਨੌਕਰ ਚਾਕਰ ਬਣ ਜਾਏ ਕਹਿ ਬੰਦੇ ਕਹਿ ਡਾਨ ਦੇ ਵੀ ਰਾਜਾ ਹੀ ਕਿਸੇ ਤੇ ਜੇ ਤਾਂ ਗੁੱਸੇ ਹੋ ਗਿਆ ਉਹਨੂੰ ਬੰਨ ਦਊਗਾ ਕੋਈ ਡੰਡ ਦਊਗਾ ਤੇ ਜਾ ਰਾਜਾ ਹੀ ਮਰ ਗਿਆ ਫਿਰ ਕੀ ਕਰੂ ਉਹ ਵੀ ਮਨੁੱਖ ਹੈ ਇਧਰਲੇ ਪਾਸੇ ਧਾਰਮਿਕ ਪੱਖ ਨੂੰ ਲੈ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਵਿਚਾਰ ਹੈ ਜਗ ਜੀਵਨ ਪੁਰਖ ਤੇ ਆ ਕੇ ਮਾਨਸ ਸੰਧੀ ਆਸ ਦੋਏ ਭਾਏ ਵਿਗੁਚੀ ਹੈ ਇਹ ਹੈ ਇੱਕ ਤੋਂ ਪਰਮੇਸ਼ਰ ਹੈ ਇੱਕੋ ਰੇ ਹਰੇਕੋ ਜਾਨ ਇੱਕੋ ਜਪ ਇੱਕੋ ਸਦਾ ਹੈ ਇੱਕ ਸਿਮਰ ਇੱਕੋ ਮਨਾ ਹੈ ਇੱਕ ਸ਼ਕੇ ਗੁਣ ਗਾਓ ਨੰਦ ਮੰਤਨ ਜਾਪ ਇੱਕੋ ਇੱਕੋ ਏਕ ਏਕ ਹਰਿਆ ਪੂਰਨ ਪੂਰ ਰਹਿਆ ਦੂਜਾ ਕੌਣ ਹੈ ਸੰਸਾਰ ਹੈ ਮੈਂ ਇਧਰਲੇ ਪਾਸੇ ਲੱਗ ਕੇ ਦੋਏ ਪਾਏ ਗੁਰੂ ਕੀ ਗੱਲ ਪਈ ਸੋ ਜੰਮ ਕੀ ਪਾਸ ਫਿਰ ਵਾਹਿਗੁਰੂ ਪਰਮੇਸ਼ਰ ਨੇ ਤੇ ਭਾਈ ਜੀ ਦੂਸਰੇ ਪਾਸੇ ਤੁਸੀਂ ਲੱਗੇ ਗਏ ਤੇ ਉੱਧਰ ਫਿਰ ਪਹਿਲਾਂ ਤਾਂ ਇੱਥੇ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਦੇਖੋ ਕੋਈ ਘਰ ਹੀ ਜਿਹੜੀਆਂ ਗੁਪਤ ਚੀਜ਼ਾਂ ਨੇ ਨਾ ਭੈੜੀਆਂ ਰੂਹਾਂ ਚਿਮੜੀਆਂ ਹੋਈਆਂ ਉਹਦੇ ਜਾਓ ਉੱਧਰ ਜਾਓ ਤੇ ਬਚਿਆ ਤੇ ਜਦੋਂ ਜਮਾਂ ਦਾ ਮੌਕਾ ਆ ਗਿਆ ਫਿਰ ਤਾਂ ਉਹਨਾਂ ਨੇ ਕਿੱਥੇ ਛੱਡਿਆ ਤੇ ਜਮ ਦੀ ਫਾਹੀ ਜਿਹੜੀ ਮੌਤ ਤਾਂ ਕਿਤੇ ਗਈ ਨੀ वो तो आनी होगी। इस करके जब लग जरा रोग नहीं आया, जब लग काल ग्रसी नहीं कराया, जिसे जेले बुढ़ेपे च भी कुछ नहीं होंगे, कोई रोग आ जाए उस वेले कुछ नहीं होंगे, जदों तक मौत नहीं आई फाही नहीं पई, जब तक जरा रोग नहीं आया, जब तक काल ग्रसी नहीं काया, जब तक बिकल पई नहीं बाही, कहते मूह ही कहला वाहिगुरू, जब तक आवाज ठीक है बोल सकता है, भजले रे मन सारी पाई, कहते देखिए बुढ़े अपना भजिस भजिस कब पाई। कबीर साहब जी कहते हैं आवे अंत ना भजया जाए, उस वेले भज लेगा, हम तो माड़ी जी तकलीफ हो जाए तो फर्क पै जाता जितने या मन औखा हो जाता जो भुली जाता है, उस वेले तो फिर सारे जड़े ने गला भी बंद, सब कुछ बंद, कुटिया जाना सह भी बंद, वे पाए भी गुठी है उस वेले तो फिर जमाने बस पे खराब ही खराब, बहुत सजा ही सजा मिलनी है, धूप सीट निंजा दुख जा लिया तंद सैखरा डरावना कर अगुण पछोता, दो पाए गुचिए गल पई से जम की श्वास, फर दे गहर बीजे फर दे
गल पई से जम की फास, जेहा बीजे सोलना मथा जो लिखियास,
इहदे विच किसे दा कसूर नहीं है। एक दृष्टांत आम दुनिया जिहड़ी है, कोई व्यापार करता है, कोई नौकरी करता है, पर सारे का आधार अन्न ते है, खेती बाड़ी करे ते खेती च बीज बीजे, जिहा जे कोई बीज बीजदा है वह जे उगदा है, ये नहीं फिर फरीद साहब के कहण वांगू फरीदा लोड़े दास बजाउणी है, किकर बीजे जट ठंडा है उन्हें कुटाइन का पैदा लूड़े पट, किकरां दे बीज बीजे तो उसे अंगूरां दे बहुत सोने बहुत बढ़िया बढ़िया अंगूर मिल, वो तो नहीं मिलने। इस तरह पापा रूपी किकरां ने बीज बीजे तो सूरां ही चुगन गईयां, फिर ईरखा आदि विकारां जे तपशी बदेंगे, जैसा बीजे सो लुणे, पढ़ दे
जेहा बीजे सो लुणा है मथा जो लिखियास,
वो नालो नाल ही लिखिया जाता है, जिहड़ा असीं अज काम करते हैं ना, पाठ किया सानूं याद है, शाम में इन्ना किया है, महीने बाद भी याद है, अंदर लिखिया है संस्कार है, बुद्धि कहती हाँ किया है, वो नाल ही जाता है, मथे जो लिखियास मथे च बुद्धि दिमाग च रही है, दिमाग की पांच ज्ञान इंद्रिय रहते हैं, मन बुद्ध चित अहम ए चार, जेड़ा छोटा जा विचार बाना ना शास्त्रा करन लगी, वो कहने कई कहने ए जेड़ी अंतःकरण है या बुद्धि मन चित है, ए मध्यम प्रमाण है, कोई कहने लघु प्रमाण है, कोई इस तरह फर्क है, पर आम जेड़ी गल है कि मच्छा जो दुखन लग पे तो बुद्धि बल्कि दूजी भी अखा भी जड़िया अखा ना देखते ज्ञान इंद्रिया है, कन भी ज्ञान इंद्रिया है, जबान भी ज्ञान इंद्रिया है, स्पर्श भी है, इस करके मथे जो लिखिया वो संस्कार रूप करके तेरे नाल ही लिखिया है, जिम्मे कोई कम करना ना बोलता वो नाल नाल टेप भरी जो जो मुकरे कहने हैगी तेरी बोलना है, वो सारे उस वेले हाजिर हो जाएंगे, लेखा राम मंगेशी बैठा कट बही तेरे नाल ही बही उकड़ी हुई है, जेहा बीजे सो उन्होंने मथे जो लिखियास, रहन बिहानी पछताणी चली गई निरा। वाहिगुरु परमेश्वर के भगत बेअंत बेअंत ने जे पिछे कोई पातशाह बहुत हुए चक्रवर्ती होंगे राणियां होंगे ते ओ उन्होंने अपने अपने ऐश राणी के घर अज मैं रात आऊंगा, ऐश राणी उन्होंने दिन बंडे, जिहड़ी एक राणी अपने ਸੰਬੰਧ ਦਾ, ਮੇਲ ਦਾ, ਪਤੀ ਸਤੀ ਦੇ ਦਾ ਜਿਹੜਾ ਅਸਥਾਨ ਹੈ, ਸੇਜਾ ਹੈ ਜਾਂ ਮਕਾਨ ਹੈ, ਮੰਦਿਰ ਹੈ, ਰਿਦਾ ਹੈ ਉੱਥੇ ਹੈ ਜਾਂ ਸੇਜਾ ਉੱਥੇ, ਸ਼ਰਧਾ ਰੂਪੀ ਸੇਜਾ ਹੈ ਤੇ ਹੋਰ ਗੁਣਾਂ ਦੇ ਸਹਿਤ ਹੈ, ਤੇ ਉਹ ਉੱਥੇ ਗੋਲੀਆਂ ਗਾਲੀਆਂ ਦੇ ਵਿੱਚ ਹੀ ਲੱਗੀ ਰਹੀ ਜਾਂ ਹਾਰ ਸ਼ਿੰਗਾਰ ਦੇ ਵਿੱਚ ਹੀ ਰਹੇ, ਉੱਥੇ ਜਾਵੀ ਨਾ, ਰਹਿਣ ਵਿਹਾਣੀ ਪਛਤਾ ਨੀ, ਰਾਤ ਤਾਂ ਚਲੇ ਗਈ, ਪਤੀ ਦਾ ਮੇਲ ਨਹੀਂ ਹੋਇਆ, ਕੀ ਉਸਦੇ ਸ਼ਿੰਗਾਰ ਕਰਨਗੇ? ਕੋਈ ਗਿਆਨ ਰੂਪੀ ਪੁੱਤਰ ਪੈਦਾ ਹੋ ਜਾਊਗਾ ਜਾਂ ਅਪਰੋਕਸ਼ ਗਿਆਨ ਰੂਪੀ ਜਾਂ ਜੀਵਨ ਮੁਕਤ ਹੋ ਜਾਊਗਾ? ਰਹਿਣ ਰਹਿਣੀ ਪਛਤਾਣੀ ਹੈ ਜਿਹੜੀ ਸਾਡੀ ਬੁੱਧੀ ਹੈ ਜਾਂ ਚਿੱਤ ਬਿਰਤੀ ਹੈ, ਫਿਰ ਜਦੋਂ ਅਵਸਥਾ ਬਤੀਤ ਹੋ ਗਈ ਇਹਨਾਂ ਦੇ ਵਿੱਚ ਲੱਗ ਗਏ ਸੰਸਾਰਿਕ ਚੀਜ਼ਾਂ ਦੇ ਵਿੱਚ, ਤੇ ਫਿਰ ਪਛਤਾਤਾਪ ਹੀ ਹੋਊਗਾ, ਰਹਿਣ ਰਹਿਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਫਿਰ ਜਿਹੜੀ ਜੀਵ ਆਤਮਾ ਪਰ ਨਿਰਾਸ਼ੀ ਵੀ ਹੋ ਕੇ ਕਿਉਂ ਨਾ ਭਜਨ ਕਰ ਲਿਆ ਜਦੋਂ ਜਮਾਂ ਦੀ ਪਕੜੀ, ਕਿਉਂ ਨਾ ਗੁਣ ਧਾਰਨ ਕਰ ਲਏ, ਉੱਠੇ ਨਿਰਾਸ਼ੀ ਜੀ ਹੋ ਕੇ ਫਿਰ ਚਲੀ ਜਾਂਦੀ ਹੈ। ਮਨੁੱਖਾਂ ਦੇ ਤਾਂ ਫਿਰ ਪ੍ਰਾਪਤ ਹੋਣੀ ਕੀ ਹੈ, ਤੇ ਪਸ਼ੂਆਂ ਆਦਿ ਦੀਆਂ ਜੋ ਹੋਰ ਜਾਂ ਨਰਕਾਂ ਦੇ ਵਿੱਚ ਜਾਂਦੀ ਹੈ। ਚਲੀਏ,
ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾ।
ਆਮ ਲੋਕਾਂ ਨੇ ਬੋਲੀਏ ਤਾਂ ਸਾਧੂ ਲੋਕ ਹੈ, ਸ੍ਰੇਸ਼ਟ ਪੁਰਸ਼ ਨੂੰ ਵੀ ਕਹਿ ਦਿੰਦੇ ਪਹਿਲੇ ਦਰਜੇ ਵਿੱਚ। ਜਿਨ ਕੋ ਸਾਧੂ ਭੇਟੀ ਹੈ, ਜਿਨ੍ਹਾਂ ਨੇ ਤਨ ਮਨ ਬੁੱਧ ਇਹਨਾਂ ਨੂੰ ਸਾਧਿਆ ਹੈ, ਮਾੜੇ ਪਾਸੇ ਨਹੀਂ ਜਾਣ ਦਿੰਦੇ, ਸਰੀਰ ਕਰਕੇ ਵੀ ਆਪਣੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੈ, ਮਨ ਬੁੱਧ ਨੂੰ ਵੀ, ਇੰਦਰੀਆਂ ਨੂੰ ਵੀ ਨਹੀਂ ਕਿਸੇ ਭੇਜਦੇ, ਪੁਰ ਧਾਰਿਆ ਜੋ ਅੰਤਰ ਨਾਮ ਸਰਵ ਮੈਂ ਪ੍ਰੇਖਿਆ ਭਗਵਾਨ, ਨਿਮਖ ਨਿਮਖ ਸ਼ਾਕਰ ਨਮਸਕਾਰ ਹੈ ਨਾਨਕ ਉਹ ਪਰਸ ਵੀ ਨਿਸਤਾਰੇ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਿਥਿਆ ਝੂਠ ਨਹੀਂ ਬੋਲਦਾ, ਰਸਨਾ ਪਰਸ, ਮਿਥਿਆ ਨਾਹੀ ਰਸਨਾ ਤੇ ਛੋਂਦਾ ਵੀ ਨਹੀਂ ਝੂਠ, ਮਿਥਿਆ ਮਨ ਮੈਂ ਪ੍ਰੀਤ, ਮਨ ਦੇ ਵਿੱਚ ਪ੍ਰੀਤੀ ਹੈ ਵਾਹਿਗੁਰੂ ਦੇ ਦਰਸ਼ਨ, ਦਰਸ਼ਨ ਪਿਆਰ, ਪਰਤਰੇ ਰੂਪ ਨਾ ਭੇਖੇ ਨੇਤਰ, ਤੇ ਪਰਾਇਆ ਜਿਹੜਾ ਘਰ ਹੈ ਇੱਕ ਗੁਰਮਤ ਦੇ ਅਨੁਸਾਰ ਪਤੀ ਸਤੀ ਦਾ ਸੰਬੰਧ, ਪਤਨੀ ਜਿਹੜੀ ਹੈ ਉਹ ਆਪਣੇ ਪਤੀ ਤੋਂ ਬਿਨਾਂ ਉਹ ਵਾਸ਼ਨਾ ਨਾਲ ਨਹੀਂ ਦੇਖਦੀ, ਤੇ ਪਤੀ ਜਿਹੜਾ ਹੈ ਉਹਦੇ ਨਾਲ ਨਹੀਂ ਦੇਖਦੀ, ਪਰਤਰੇ ਰੂਪ ਨਾ ਭੇਖੇ ਨੇਤਰ, ਸਾਜ ਕੀ ਟਹਿਲ ਸੰਤ ਸੰਗੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਬੰਦਾ, ਗੁਰਪ੍ਰਸਾਦ ਵਿਖਿਆ ਪਰਹਿਰੇ, ਮਨ ਕੀ ਬਾਸਨ ਮਨ ਤੇ ਚਰੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿ ਨਾਨਕ ਕੋਟ ਮਦੈ ਕੂਏ ਸਾਰ ਪਰਸ। ਇਹ ਸਾਰੇ ਅੱਗੇ ਲਕਸ਼ਣ ਕਹੇ ਨੇ ਸਤਿਗੁਰੂ ਸਾਹਿਬ ਜੀ ਨੇ, ਬਹੁਤ ਸੁਖਾਲੀ ਸੁਖਮੀ ਸਾਹਿਬ ਬਾਣੀ ਹੈ। ਹਾਂਜੀ ਗੁਰੂ ਜੀ,
ਕਰ ਕਿਰਪਾ ਪ੍ਰਭ ਆਪਣੀ,
ਪਹਿਲਾਂ
ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ।
ਉਹ ਸਾਧੂ ਜਿਨ੍ਹਾਂ ਨੇ ਮਨ ਨੂੰ, ਇੰਦਰੀਆਂ ਨੂੰ ਅੰਤਰ ਗੁਰ ਆਰਾਧਨਾ, ਜੇਵਾ ਜਗਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ, ਕੌਣ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਰਤਦੇ ਜਗ ਮੈਂ ਉੱਤਮ ਕੱਢ ਵੇਲੇ ਕਈ ਕੇ। ਜਿਨ ਕੋ ਸਾਧੂ ਭੇਟੀ ਹੈ, ਕੀ ਹੈ?
ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹ ਹੋਏ ਖਲਾਸ।
ਵਾਹਿਗੁਰੂ ਦੀ ਦਰਗਾਹ ਵਿੱਚ ਲੇਖਾ ਪਤਾ ਹੋਣਾ ਸਾਰੇ, ਉੱਥੇ ਉਹਨਾਂ ਨੂੰ ਕੋਈ ਡੰਡ ਨਹੀਂ ਮਿਲਦਾ, ਉਹ ਮੁਕਤ ਹੋ ਜਾਂਦੇ, ਸਭ ਛੁਟਕਾਰਾ ਪਾ ਜਾਂਦੇ, ਇੱਥੇ ਵੀ ਕਾਮ ਕ੍ਰੋਧ ਜਿਹੜੇ ਡੰਡ ਦੇ ਰਹੇ ਨੇ ਇਹ ਸਾਰੇ, ਤੇ ਈਰਖਾ ਆਦਿਕ ਸਾਰੇ ਉਹ ਸਾਧ ਸੰਗਤ ਦੇ ਵਿੱਚ ਰਹਿੰਦੇ ਹੋਏ ਦਰਗਹਿ, ਤੇ ਅੰਤਰਮੁਖ ਹੋਇਆ ਵੀ ਦਰਗਹਿ ਹੋਏ ਖਲਾਸ, ਮੁਕਤ ਹੋ ਜਾਂਦੇ ਹੈ। ਚਲੀਏ,
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਹੁਣ ਅਸਾਰਥ ਬੰਦਾ ਲੱਗੇ ਹਰਨਾ ਹੁਣ ਜਿੰਨਾ ਪਾਸ, ਜਿਨ੍ਹਾਂ ਦੇ ਹਿਰਦੇ ਵਿੱਚ ਸਾਖਿਆਤ ਨਹੀਂ ਹੈ। ਕਰ ਕਿਰਪਾ ਪ੍ਰਭ ਆਪਣੀ, ਹੁਣ ਬੇਨਤੀਆਂ ਕਰੀਏ ਮਹਾਰਾਜ ਤੇ ਸਾਡੇ ਤੇ ਵੀ ਕਿਰਪਾ ਕਰੋ, ਕੀ ਕਰੀਏ ਕਰੇ, ਸਭ ਕੁਛ ਇਹ ਕਰਦਿਆਂ ਹੋਇਆ ਜੋ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦਾ ਮੰਨਣ ਕਰਦਿਆਂ ਹੋਇਆ, ਮਨ ਕਰਕੇ, ਬੁੱਧ ਕਰਕੇ, ਚਿੱਤ ਕਰਕੇ, ਮੈਂ ਕਰਕੇ, ਗਿਆਨ ਇੰਦਰੀਆਂ ਕਰਕੇ, ਕਰਮ ਇੰਦਰੀਆਂ ਕਰਕੇ, ਕਰ ਕਿਰਪਾ ਪ੍ਰਭ ਆਪਣੀ, ਇਹ ਵਾਹਿਗੁਰੂ ਨਿਸ਼ਕਾਮਤਾ ਹੈ, ਤੇਰੇ ਦਰਸ਼ਨ ਹੋਏ ਪਿਆਸ। ਕਿਉਂ ਦਰਸ਼ਨ? ਪਹਿਲਾਂ ਜੇ ਪਿਆਸ ਹੀ ਨਾ ਹੋਈ, ਇੱਛਾ ਹੀ ਨਾ ਹੋਈ, ਤੇ ਫਿਰ ਜਿਹਦਾ ਪੇਟ ਅੱਗੇ ਹੀ ਰੋਗ ਦੇ ਨਾਲ ਭਰਿਆ ਹੈ ਪਾਣੀ ਪੀਣ ਦੀ, ਉਹਨੂੰ ਕਹਿੰਦਾ ਮੇਰਾ ਤਾਂ ਅੱਗੇ ਹੀ ਹੈ, ਪਾਣੀ ਕਿੱਥੇ ਪੀਵਾਂ ਮੈਂ, ਦਵਾਈ ਕਿੱਥੇ? ਨਾ ਉਹ ਪਿਆਸਾ ਹੋਊਗੀ, ਇੱਛਾ ਹੋਊਗੀ ਤੇ ਕਹਿੰਦੇ ਲਿਆਓ ਹੋਰ ਪਾਣੀ ਲਿਆਓ। ਇਸ ਤਰ੍ਹਾਂ ਹੀ ਉਪਦੇਸ਼ ਰੂਪੀ ਜਲ, ਪ੍ਰੇਮ ਰੂਪੀ ਜਲ, ਪ੍ਰੇਮ ਦੇ ਨਾਲ ਮੰਨਣ ਰੂਪੀ ਜਲ, ਤੇਰੇ ਦਰਸ਼ਨ ਹੋਏ ਪਿਆਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਕਹਿੰਦੇ ਬਥੇਰੇ ਰੱਬ ਨੂੰ ਮਿਲਾਉਣ ਵਾਲੇ ਹੈ, ਬਥੇਰੇ ਰੱਬ ਬਣੇ ਹੈ, ਬ੍ਰਹਮਾ ਵਿਸ਼ਨੂੰ 33 ਕਰੋੜ ਦੇਵਤੇ, ਮਾੜੇ ਮੋਟੇ ਉਸ ਤਰ੍ਹਾਂ ਦੇ ਪਖੰਡੀ ਡੰਬੀ ਕਹਿੰਦੇ ਹੋ, ਅਸੀਂ ਰੱਬ ਹੈ, ਸਾਡਾ ਹੀ ਧਿਆਨ ਚਰਿਆ ਕਰੋ, ਕਰ ਕਿਰਪਾ ਪ੍ਰਭ ਆਪ।
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ,
ਕਿ ਮਹਾਰਾਜ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ, ਹੋਰ ਕੋਈ ਨਹੀਂ ਮਿਲਾ ਸਕਦਾ, ਤੁਹਾਡੀ ਕਿਰਪਾ ਹੋਊਗੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਸਾਡੀ ਸੁਣਨ ਵਾਲਾ, ਸਾਡੇ ਔਗੁਣਾਂ ਨੂੰ ਮਿਟਣ ਵਾਲਾ।
ਨਾਨਕ ਕੀ ਅਰਦਾਸ,
ਤੁਹਾਡੇ ਬਿਨਾਂ ਮਹਾਰਾਜ ਸਾਡੀ ਹੋਰ ਕਿਸੇ ਅੱਗੇ ਬੇਨਤੀ ਨਹੀਂ, ਦੇਵੀ ਦੇਵਤੇ ਦੇ ਅੱਗੇ ਨਾ ਉਹ ਮਿਲਾ ਹੀ ਸਕਦੇ, ਤੁਹਾਡੇ ਚਰਨਾਂ ਦੇ ਵਿੱਚ ਹੀ ਇਹ ਕਾਮ ਕੋਲੋ ਮੋਹੰਕਾਰ ਅਰਦਾਸ ਹੋ ਸਕਦੇ ਹੈ, ਉਹਨਾਂ ਤੋਂ ਆਪ ਛੁਡਾ ਸਕਦੇ ਹੋ, ਆਪ ਕਿਰਪਾ ਕਰੋ, ਦਰਸ਼ਨ ਬਖਸ਼ੋ।
ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਹੁਣ ਹਰ ਨਾ ਹੋਣੇ ਜਿੰਨਾ ਪਾਸ ਕਰਮ ਸ਼ਿੰਗਾਰ ਜੁਗਤੀ ਦੇ ਅਨੁਸਾਰ, ਹਰ ਆਸਾੜ ਸੁਹੰਦਾ ਸੋਭਨੀਕ, ਬੜੀ ਸੋਭਾ ਵਾਲਾ, ਜਿਵੇਂ ਗਰਮੀ ਪੈਂਦੀ ਹੈ, ਪੁਸ਼ਕਣੀਆਂ ਪੈ ਗਈਆਂ, ਬੜਾ ਸੁੱਖ ਹੈ, ਸ਼ਾਂਤੀ ਹੈ, ਦੋ ਦਿਨ ਦੇ ਬੜੀ ਗਰਮੀ ਪਈ ਹੈ, ਸਭ ਬੂਟੇ ਵੀ ਹਰਿਆਵਲ ਸਮੇਤ ਨੇ, ਮਨ ਵੀ ਖੁਸ਼ ਹੈ। ਆਸਾੜ ਸੁਹੰਦਾ ਤਿਸ ਲੱਗਿਆ ਵੀ ਐਸਾ ਜਿਹਨਾਂ ਦਾ ਹਾੜ ਵਾਂਗੂ ਰਿਦਾ ਪਹਿਲਾਂ, ਉਹ ਜੇ ਸਾਧ ਸੰਗਤ ਕਰਨ, ਜੇ ਸਾਧ ਸੰਗਤ ਦੇ ਵਿੱਚ ਸੁਣ ਕੇ ਗੁਰੂ ਕੀ ਸ਼ਰਨ ਲੈਣ, ਗੁਰੂ ਕੀ ਸਿੱਖਿਆ ਸੁਣ ਕੇ ਉਸਦਾ ਮੰਨਣ ਕਰਨ, ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਤੇ ਫਿਰ ਇਹ ਆਸਾੜ ਸੁਹੰਦਾ ਤਿਸ ਲੱਗਿਆ ਜਿਸ ਮਨ ਹਰ ਚਰਨ ਨਿਵਾਸ, ਨਾਮ ਦੀਆਂ ਵਸਤਾਂ ਖੁੱਲ੍ਹ ਕੇ ਸਰਗਮ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਵੀ ਨਿਵਾਸ ਹੋਵੇ। ਜਿਸ ਤਰ੍ਹਾਂ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਵਕਤ ਇੱਕ ਸਿੱਖ ਹੋਇਆ ਹੈ, ਕਾਬਲ ਦੇ ਵਿੱਚ ਪ੍ਰਚਾਰ ਵਾਸਤੇ ਗਿਆ, ਭਾਈ ਗੋਂਦਾ ਜੀ, ਇਹਨਾਂ ਦਾ ਧਿਆਨ ਇੰਨਾ ਸੀ, ਹਮੇਸ਼ਾ ਹੀ ਧਿਆਨ ਦੇ ਵਿੱਚ, ਇੱਕ ਦਿਨ ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਦੇ ਵਿੱਚ ਬੈਠੇ, ਤੇ ਸੰਗਤਾਂ ਦੇ ਮੁਖੀ ਸਨ, ਤੇ ਕਹਿੰਦੇ ਜੀ ਜਦੋਂ ਬਾਬਿਆਂ ਦਾ ਹੋਇਆ, ਸਾਰੀ ਸੰਗਤ ਦੇ ਵਾਸਤੇ ਲੰਗਰ ਖੁੱਲ੍ਹ ਜਾਊਗਾ, ਤੇ ਸਮਾਧੀ ਦੇ ਵਿੱਚ ਬੈਠੇ, ਇਹਨਾਂ ਦਾ ਧਿਆਨ ਉੱਥੇ, ਇਹਨਾਂ ਨੂੰ ਨੀ ਪਤਾ ਸਰੀਰ ਦਾ, ਤੇ ਉੱਥੇ ਹੀ ਜੁੜੇ ਹੋਏ, ਤੇ ਗੁਰੂ ਮਹਾਰਾਜ ਨੇ ਐਸੇ ਪ੍ਰੇਮ ਦੇ ਵਿੱਚ ਇਹ ਧਿਆਨ ਦੇ ਵਿੱਚ ਲੀਨ ਲੀਨ ਹੋਏ ਵੀ ਜੇ ਅਸੀਂ ਕੋਈ ਸਰੀਰ ਦੀ ਅੰਗ ਹਰਕਤ ਕਰਾਂਗੇ, ਉਹਦਾ ਧਿਆਨ ਨਾ ਹਿੱਲ ਜਾ ਸਿੱਖ ਦਾ। ਗੁਰੂ ਮਹਾਰਾਜ ਗੁਰੂ ਹਰਿਰਾਇ ਸਾਹਿਬ ਵੀ ਨਹੀਂ ਤਾਂ ਲੰਗਰ ਦਾ ਬਹੁਤ ਸਮਾਂ, ਹਰੇਕ ਚੀਜ਼ ਬਾਣੀ ਦਾ ਸਮਾਂ ਰੱਖਦੇ, ਤੇ ਉਹ ਸਮਾਂ ਵੀ ਲੰਘ ਗਿਆ। ਫਿਰ ਜਦੋਂ ਉਹ ਗੁਰਸਿੱਖ ਦਾ ਧਿਆਨ ਚਰਨਾਂ ਦੇ ਵਿੱਚੋਂ ਹਟਿਆ, ਤੇ ਗੁਰੂ ਮਹਾਰਾਜ ਦੇ ਫਿਰ ਸਮਾਧੀ ਚ ਉਥਾਨ ਹੋਏ, ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਗੱਲ ਹੈ? ਭਾਈ ਉਹ ਗੁਰਸਿੱਖ ਜਿਹੜਾ ਧਿਆਨ ਦੇ ਵਿੱਚ ਹਮੇਸ਼ਾ ਹੀ ਬੈਠਦਾ ਸੀ, ਕਿ ਉਹਦਾ ਧਿਆਨ ਨਾ ਹੈ, ਐਸੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆ ਗਏ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੀ ਗੁਰ ਬਾਰੀ ਬਾਤ ਵੇਚ ਹੈ। ਭਾਵ ਨੀ ਭਗਤ ਪਾਏ ਕੌਡੀ, ਅਗਰ ਭਾਵ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਤ ਮਹਿਮਾ ਆਗਾਜ ਬੋਧ, ਨਮੋ 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 ਨੇਤ 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 ਹੈ। ਤੇ ਅਸਾੜ ਸੁਣਦਾ ਤਿਸ ਲੱਗਿਆ ਜਿਸ ਮਨ ਹਰ ਚਰਨ ਨਿਵਾਸ, ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਰਹੀਏ। ਤੇ ਅੱਜ ਕੁਛ ਵਿਚਾਰ ਜਿਹੜਾ ਚੱਲਿਆ ਹੋਇਆ ਹੈ, ਕੋਈ ਸਿੰਘਾਂ ਦੀ ਵੀ ਕੀ ਕਰੀਏ ਜੀ, ਹੋਰ ਕਹਿੰਦੇ ਜੀ ਅਸੀਂ ਉੱਥੇ ਜਾ ਕੇ ਸ਼ਾਂਤਮਈ ਦੇ ਵਿੱਚ ਗ੍ਰਿਫਤਾਰੀਆਂ ਦੇਣੀਆਂ ਨੇ, ਉੱਧਰ ਹੋਰ ਕੁਛ ਕਹਿ ਰਹੇ ਨੇ, ਇਹ ਵੀ ਕੁਛ ਸੰਪਰਦਾ ਖੁਆਉਂਦੀ ਹੈ ਵੀ ਸਾਨੂੰ ਵੀ ਕਹਿਣਗੇ ਤੁਸੀਂ ਕੀ ਕਰਦੇ ਹੋ। ਮੈਂ ਵੀ ਵਿਚਾਰ ਕਰ ਲਿਓ, ਸਿਆਸਤ ਦਾ ਕੰਮ ਹੈ ਇਹ, ਤੇ ਕੋਈ ਐਸੀ ਅਸਲੀਅਤ ਵਾਲੀ ਚੀਜ਼ ਤਾਂ ਹੈ ਨਹੀਂ ਹੈ, ਇਸ ਕਰਕੇ ਜਿਹੜੇ ਕੋਈ ਬਾਹਰੋਂ ਕੋਈ ਸਿੰਘ ਆਏ ਜਾਂ ਵਿਚਾਰਵਾਨ ਇੱਥੇ ਸਮਾਪਤੀ ਹੁੰਦੀ ਹੈ ਅਤੇ ਉਹਨਾਂ ਨਾਲ ਫਿਰ ਸ਼ਾਹੀ ਪ੍ਰਸ਼ਾਦਾ ਛੱਕ ਕੇ ਉੱਥੇ ਆ ਜਾਣ ਅਤੇ ਉਹ ਵਿਚਾਰ ਕਰ ਲੈਣਗੇ ਵੀ ਅਤੇ ਨਹੀਂ ਤਾਂ ਕਹਿੰਦੇ ਆ ਜੀ ਕੀ ਕਰਦੇ ਹੋ ਜਾਂ ਹੋਰ ਬੁਲਾਵਾ ਦੇਣਗੇ ਅਤੇ ਪੁਲਚਕ ਦੀ ਖਿਮਾ ਕਰਨੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੜ੍ਹਦੇ ਜੀ ਚੁੱਕਾ
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ
ਅਧਿਸ਼ਟਾਨ ਸਰੂਪ ਵੀ ਚਰਨ ਹੈ ਸ਼ਬਦ ਸਰੂਪ ਦੇ ਵੀ ਚਰਨ ਹਨ ਸੋ ਹੁਣ ਆਪਾਂ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਂ ਹਾਂ ਮੈਂ ਭੁੱਲ ਗਿਆ ਪਹਿਲਾਂ ਰਿਵਾਜ਼ ਯਾਦ ਹੀ ਸੀ ਤੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਂਦਾ ਹੈ ਜਿਹਨਾਂ ਨੇ ਸੰਤਾਂ ਦੀ ਬੇਨਤੀ ਮੰਨ ਕੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹਦੇ 'ਚ ਕੋਈ ਫਰਕ ਨਾ ਆਉਣ ਵਾਸਤੇ ਆਪਣਾ ਆਪ ਸਭ ਕੁਛ ਕੁਰਬਾਨ ਕਰ ਦਿੱਤਾ ਉਹ ਸਤਿਗੁਰੂ ਮਹਾਰਾਜ ਜੀ ਦੀ ਸ਼ਹੀਦੀ ਦਾ ਗੁਰਪੁਰਬ ਆਪਣੇ ਅੱਜ ਪਹਿਲੀ ਹਾੜ ਹੋ ਗਈ ਹੈ ਚਾਰ ਹਾੜ ਨੂੰ ਇਹ ਸੋਮਵਾਰ ਦਿਨ ਹੈ ਔਰ ਇਸੇ ਹਾੜ ਦੇ ਮਹੀਨੇ ਦੇ ਵਿੱਚ ਇੱਥੇ ਜਿਹੜੇ ਮਹਾਂਪੁਰਸ਼ ਸੰਪਰਦਾ ਦੇ ਵਿੱਚ ਹੋਏ ਸੰਤ ਬਾਬੇ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਤੋਂ ਗੁਰੂ ਸਾਹਿਬ ਹੋਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਬਹੁਤ ਉਹਨਾਂ ਨੇ ਵਿੱਦਿਆ ਪੜ੍ਹਾਈ ਪਰਪਕਾਰ ਕੀਤੇ ਉਹਨਾਂ ਦਾ ਵੀ ਦਿਨ ਜਿਹੜਾ ਹੈ ਉਹ ਉਹਨਾਂ ਦੀ ਯਾਦ ਵਿੱਚ ਵੀ ਸਾਡੇ ਵਿੱਚ ਵੀ ਐਸੇ ਗੁਣ ਆਉਣ ਅਤੇ ਵਾਹਿਗੁਰੂ ਦੇ ਲੜਨ ਲੱਗੀਏ ਉਹ ਵੀ ਆ ਰਿਹਾ ਹੈ ਉਹ 15 ਹਾੜ ਨੂੰ ਹੈ 16 ਵਾਲੇ ਦਿਨ ਵੀ ਭਗਤ ਹੋਏ ਨੇ ਵਿਚਾਰ ਬਾਣੇ ਉਹਨਾਂ ਦਾ ਹੁੰਦਾ ਹੈ ਸਵੇਰ ਤੁਹਾਡੀ ਯਾਦਾਸ਼ਤ ਵਾਸਤੇ ਹੀ ਚੇਤਾ ਕਰਾਇਆ ਹੈ ਕਿ ਉਸ ਦਿਨ ਵੀ ਸੰਗਤਾਂ ਆ ਕੇ ਲਾਭ ਲਿਓ ਤੂੰ ਠਾਕੁਰ ਤੂੰ